ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਜੀਓ ਜੀ ਪਵ ਜਲ ਡੂਬਤ ਸਤਿਗੁਰ ਕਾਡੈ ਪਵ ਜਲ ਡੂਬਤ ਸਤਿਗੁਰ ਕਾਡੈ ਪਵ ਜਲ ਡੂਬਤ ਸਤਿਗੁਰ ਕਾਡੈ ਪਵ ਜਲ ਜਨਮ ਕਾ ਟੂਟਾ ਗਾਂਡ 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 ਜਲ ਡੂਬਤ ਸਤਿਗੁਰ ਕਾਡੈ ਪਵ ਜਲ ਡੂਬਤ ਸਤਿਗੁਰ ਕਾਡੈ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਮੇਰੇ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ
ਰਾਮਦਾਸ ਜੀ
ਪਵ ਜਲ ਡੂਬਤ ਸਤਿਗੁਰ ਕਾਡੈ ਪਵ ਜਲ ਦੀ ਕਿਰਪਾ ਸਤਸੰਗ ਜੀਓ ਪਿਛਲੇ ਹਫਤੇ ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਵਰਤੀ ਸਤਿਗੁਰ ਜੀ ਦੀ ਬਖਸ਼ਿਸ਼ ਸਦਕਾ ਸਤਸੰਗ ਜੀਓ ਪਿਛਲੇ ਹਫਤੇ ਇੱਕ ਪ੍ਰਕਰਣ ਸ਼ੁਰੂ ਕੀਤਾ ਸੀ ਗੁਰੂ ਰਾਮਦਾਸ ਜੀ ਦੀ ਬਖਸ਼ਿਸ਼ਾਂ ਦੇ ਉੱਪਰ ਇਹੀ ਸ਼ਬਦ ਨੂੰ ਮੁੱਖ ਰੱਖ ਕੇ ਪਵ ਜਲ ਡੂਬ ਸਤਿਗੁਰ ਕਾਡੈ ਜਨਮ ਜਨਮ ਕਾ ਟੂਟਾ ਗੁਰੂ ਦੇ ਬੋਲ ਅਗਰ ਕੋਈ ਕਮਾਵੇ ਗੁਰੂ ਦੇ ਵਿਚਾਰਾਂ ਦੇ ਉੱਪਰ ਆਪਣਾ ਜੀਵਨ ਢਾਲੇ ਸੱਚ ਜਾਣਿਓ ਕੱਢ ਕੇ ਰੱਖ ਦਿੰਦੇ ਨੇ ਗੁਰੂ ਆਖੋ ਸਤਨਾਮ ਕੱਢ ਕੇ ਰੱਖ ਦਿੰਦੇ ਇਸ ਸੰਸਾਰ ਨੂੰ ਭਵਜਲ ਭਵਜਲ ਹੀ ਨਹੀਂ ਬਿਖ ਭਵਜਲ ਕਿਹਾ ਗਿਆ ਕਿਤੇ ਨਾ ਕਿਤੇ ਬਿਖ ਭਵਜਲ ਕਹਿੰਦੇ ਆ ਬਿਖ ਭਵਜਲ ਤੋਂ ਅਗਰ ਤੈਨੂੰ ਕੋਈ ਚੀਜ਼ ਪਾਰ ਲੰਘਾ ਸਕਦੀ ਹੈ ਬਿਖ ਭਵਜਲ ਤੋਂ ਅਗਰ ਤੂੰ ਕਿਧਰੇ ਪਾਰ ਲੰਘ ਸਕਦਾ ਇੱਕੋ ਚੀਜ਼ ਹੈ ਕਹਿੰਦੇ ਗੁਰੂ ਦੀ ਮੱਤ ਆਖੋ ਸਤਨਾਮ ਗੁਰੂ ਦੀ ਮੱਤ ਤੈਨੂੰ ਪਾਰ ਲੰਘਾ ਸਕਦੀ ਹੋਰ ਕੋਈ ਵਸੀਲਾ ਨਹੀਂ ਜਿਹੜਾ ਇਸ ਭਵਜਲ ਤੋਂ ਪਾਰ ਲੰਘਾ ਬਾਕੀ ਹਰ ਕੰਮ ਹਰ ਵਸੀਲੇ ਬੰਧਨ ਪਾਣਗੇ ਆ ਗੁਰੂ ਦੀ ਮੱਤ ਬੰਧਨ ਕੱਟਣਗੇ ਆਖੋ ਸਤਨਾਮ ਕੱਟਣਗੇ ਇੱਕ ਭਾਈ ਤੀਰਥਾ ਉਹ ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਆਇਆ ਉਹਨੇ ਦਰਬਾਰ ਦੇ ਵਿੱਚ ਜਦੋਂ ਬਹਿਣਾ ਕੀਤਾ ਚਿਹਰਾ ਮਯੂਸ ਹੈ ਚਿਹਰੇ ਤੇ ਕੋਈ ਬਹੁਤੀ ਖੁਸ਼ੀ ਨਹੀਂ ਗੁਰੂ ਰਾਮਦਾਸ ਮਹਾਰਾਜ ਨੇ ਪੁੱਛਿਆ, ਕਹਿੰਦੇ ਭਾਈ ਤੀਰਥਾ ਜੀ, ਚਿਹਰੇ ਤੇ ਮਯੂਸੀ ਹੈ, ਖੇੜਾ ਨਹੀਂ ਕਿਉਂ? ਕਹਿੰਦੇ ਜੀ ਇੱਕ ਸਵਾਲ ਹੈ ਜਿਹੜਾ ਮਨ ਨੂੰ ਬੜਾ ਪਰੇਸ਼ਾਨ ਹੈ। ਕੀ? ਕਹਿੰਦੇ ਜੀ ਚਰਨਾਂ ਦੇ ਵਿੱਚ ਬੇਨਤੀ ਹੈ, ਕਹਿੰਦੇ ਮੈਨੂੰ ਆਹ ਦੱਸੋ ਮਨ ਸ਼ਾਂਤ ਕਿਵੇਂ ਹੋਵੇ? ਆਖੋ ਸਤਨਾਮ। ਧਿਆਨ ਦੇਣਾ ਸੰਗਤ ਜੀ, ਬੜਾ ਕੀਮਤੀ ਸਵਾਲ ਜੇ, ਮਨ ਸ਼ਾਂਤ ਕਿਵੇਂ ਹੋਵੇ? ਅੱਜ 90%, ਸ਼ਾਇਦ ਮੈਂ ਘੱਟ ਹੀ ਕਹਿ ਰਿਹਾ, 90 ਤੋਂ ਵੀ ਵੱਧ ਪਰਸੈਂਟੇਜ ਹੋਏਗੀ ਜਿਹੜੇ ਮਨੁੱਖ ਇਹ ਕਹਿੰਦੇ ਹੋਣਗੇ ਮੇਰਾ ਮਨ ਅਸ਼ਾਂਤ। ਇਸ ਮਨ ਨੂੰ ਸ਼ਾਂਤੀ ਕਿਵੇਂ ਆਵੇ, ਟਿਕਾ ਕਿਵੇਂ ਆਵੇ ਮਨ? ਮੈਂ ਕਹਿੰਦਾ ਬਲਹਾਰ ਜਾਈਏ ਭਾਈ ਤੀਰਥੇ ਜੀ, ਆਪਣੀ ਸੰਸਾਈ ਦੂਰ ਨਹੀਂ ਕੀਤੀ, ਸਾਡੇ ਲਈ ਵੀ ਸੜਕ ਕੱਢ ਕੇ ਦੇ ਦਿੱਤੀ। ਆਖੋ ਸਤਨਾਮ। ਆਪਣੀ ਸੰਸਾਈ ਨਹੀਂ ਨਿਵਿਰਤ ਕਰਾਈ, ਗੁਰੂ ਰਾਮਦਾਸ ਮਹਾਰਾਜ ਜੀ ਕੋਲੋਂ ਸਾਡੇ ਲਈ ਵੀ ਰਾਹ, ਸਾਡੇ ਲਈ ਵੀ ਰਾਹ ਲੈ ਦਿੱਤਾ। ਆ ਸਾਡੇ ਲਈ ਵੀ ਗਿਆਨ ਹੈ ਪੂਰੇ ਜਗਤ ਲਈ। ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ, ਕਹਿੰਦੇ ਮਨ ਅਸ਼ਾਂਤ ਜੀ, ਮਨ ਦਾ ਕੋਈ ਖੇੜਾ ਨਹੀਂ ਬਣ, ਬਖਸ਼ਿਸ਼ ਕਰੋ, ਰਹਿਮਤ ਕਰੋ ਕਿ ਮਨ ਖੇੜੇ ਚ ਆ ਜਾਵੇ, ਮਨ ਆਨੰਦ ਚ ਆ ਜਾ। ਮਨ ਦੀ ਜਿਹੜੀ ਸ਼ਾਂਤੀ ਹੈ ਉਖੜਦੀ ਹੈ। ਆਪ ਜੀ ਕਿਰਪਾ ਕਰੋ। ਤੇ ਸਾਹਿਬ ਨੇ ਫਿਰ ਚਾਰ ਬਚਨ ਕੀਤੇ। ਪਹਿਲਾ ਬਚਨ ਸੀ, ਕਹਿੰਦੇ ਭਾਈ ਤੀਰਥਾ ਜੀ, ਮਨ ਦੀ ਸ਼ਾਂਤੀ, ਅਗਰ ਮਨ ਦਾ ਟਿਕਾਓ ਚਾਹੁੰਦੇ ਹੋ, ਆਹ ਚਾਰ ਚੀਜ਼ਾਂ ਤੇ ਪਹਿਰਾ ਦੇ ਦਿਓ। ਸਭ ਤੋਂ ਪਹਿਲੀ ਚੀਜ਼ ਦੱਸੀ, ਕਹਿੰਦੇ ਜਿਹੜੀ ਚੀਜ਼ਾਂ, ਧਿਆਨ ਦੇਣਾ ਸੰਗਤ ਜੀ, ਬੜੇ ਧਿਆਨ ਦੇ ਨਾਲ ਸੁਣਿਓ, ਜਿਹੜੀਆਂ ਚੀਜ਼ਾਂ ਮਨ ਦਾ ਖੇੜਾ ਖਿੰਡਾਉਂਦੀਆਂ ਨੇ, ਆਖੋ ਸਤਨਾਮ, ਮਨ ਦੀ ਬਿਰਤੀ ਖਿੰਡਾਉਂਦੀਆਂ ਨੇ, ਕਹਿੰਦੇ ਉਹ ਚੀਜ਼ਾਂ ਤੋਂ, ਉਹ ਵਸਤੂਆਂ ਤੋਂ ਦੂਰ ਹੋ ਜਾਓ। ਆਖੋ ਸਤਨਾਮ। ਉਹ ਚੀਜ਼ਾਂ ਨੂੰ ਜਾਂ ਆਪਣੇ ਤੋਂ ਦੂਰ ਕਰ ਦਿਓ ਜਾਂ ਉਹਨਾਂ ਤੋਂ ਤੁਸੀਂ ਦੂਰ ਹੋ ਜਾਓ। ਇਹਦੀ ਵਿਚਾਰ ਸਤਿਗੁਰਾਂ ਨੇ ਬੜੇ ਖੁੱਲ੍ਹ ਕੇ ਪਿਛਲੇ ਦੀਵਾਨ 'ਚ ਸੇਵਾ ਲਈ। ਦੂਜਾ ਬਚਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਕੀਤਾ, ਕਹਿੰਦੇ ਜੇ ਮਨ ਦੀ ਸ਼ਾਂਤੀ ਚਾਹੀਦੀ, ਪਹਿਲਾ ਬਚਨ ਕਿ ਜੋ ਚੀਜ਼ ਤੁਹਾਡੀ ਬਿਰਤੀ ਨੂੰ ਖਿਡਾਉਂਦੀ ਹੈ ਉਹਨਾਂ ਚੀਜ਼ਾਂ ਤੋਂ ਕਿਨਾਰਾ, ਤੇ ਦੂਜੀ ਬਖਸ਼ਿਸ਼ ਕੀਤੀ, ਕਹਿੰਦੇ ਇੱਕ ਦੀ ਉਪਾਸਨਾ। ਆਖੋ ਸਤਨਾਮ। ਜਿਹਦੇ ਕੋਲ ਇੱਕ ਦੀ ਉਪਾਸਨਾ, ਇੱਕ ਦੀ, ਉਹਦਾ ਮਨ ਭਟਕੇਗਾ ਨਹੀਂ, ਨਹੀਂ ਭਟਕੇਗਾ। ਤੁਹਾਡੀ ਇੱਕ ਦੀ ਉਪਾਸਨਾ ਹੈ ਨਾ ਗੁਰੂ ਗ੍ਰੰਥ ਸਾਹਿਬ, ਇੱਕ ਦੀ ਉਪਾਸਨਾ ਗੁਰੂ ਰਾਮਦਾਸ ਮਹਾਰਾਜ। ਮੈਂ ਕਹਿੰਦਾ ਗੁਰੂ ਨਾਨਕ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੱਕ ਜਿਹੜੀ ਮਰਜ਼ੀ ਸਵਰੂਪ ਤੇ ਤੁਸੀਂ ਟਿਕਾ ਲਓ ਬਿਰਤੀ, ਭਾਵਨਾ ਟਿਕਾ ਲਓ। ਅੰਮ੍ਰਿਤਸਰ ਸਾਹਿਬ ਦੇ ਜਿਤਨੇ ਵਸਨੀਕ ਨੇ ਉਹਨਾਂ ਦੀ ਭਾਵਨਾ ਟਿਕੀ, ਉਹਨਾਂ ਦੀ ਉਪਾਸਨਾ ਦੇ ਵਿੱਚ ਕੌਣ ਹੈ? ਗੁਰੂ ਰਾਮਦਾਸ ਮਹਾਰਾਜ, ਚੌਥੇ ਗੁਰੂ ਨਾਨਕ। ਦਿੱਲੀ ਚਲੇ ਜਾਓ, ਉੱਥੇ ਸਾਰਿਆਂ ਦੀ ਬਿਰਤੀ ਸਭ ਤੋਂ ਜ਼ਿਆਦਾ ਬਣਦੀ ਹੈ ਭਾਵਨਾ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ। ਆਖੋ ਸਤਨਾਮ। ਅੱਠਵੇਂ ਗੁਰੂ ਨਾਨਕ ਤੇ ਨੌਵੇਂ ਗੁਰੂ ਨਾਨਕ। ਜੇ ਨਾਂਦੇੜ ਚਲੇ ਜਾਓ, ਪਟਨਾ ਸਾਹਿਬ ਚਲੇ ਜਾਓ, ਉੱਥੇ ਦੇ ਜਿਹੜੇ ਵਸਨੀਕ, ਉਹ ਦਸਵੇਂ ਗੁਰੂ ਨਾਨਕ ਤੇ ਭਾਵਨਾ। ਜੋਤ ਇੱਕੋ ਹੀ ਹੈ, ਜੋਤ ਉਹ ਜੁਗਤ ਸਾਏ ਸਹਿਕਾਇਆ ਫੇਰ, ਗੁਰੂ ਨਾਨਕ ਤੇਰਾ ਧੁਰਾ ਹੈ, ਸਿੱਖਾਂ ਗੁਰੂ ਨਾਨਕ ਤੇਰਾ ਧੁਰਾ ਹੈ, ਤੂੰ ਧੁਰੇ ਤੋਂ ਬਾਹਰ ਨਹੀਂ ਜਾਣਾ। ਤੇਰੀ ਉਪਾਸਨਾ, ਤੇਰੀ ਪੂਜਾ, ਤੇਰੀ ਸ਼ਰਧਾ, ਤੇਰੀ ਭਾਵਨਾ ਇੱਕ ਤੇ ਬੱਝੀ ਹੋਵੇ। ਇਸ ਪੁਆਇੰਟ ਦੀ ਵੀ ਵਿਚਾਰ ਸਤਿਗੁਰ ਜੀ ਨੇ ਸਿਰ ਤੇ ਹੱਥ ਰੱਖ ਕੇ ਬੜੇ ਖੁੱਲ੍ਹ ਕੇ ਪ੍ਰਮਾਣਾਂ ਸਮੇਤ, ਸਾਖੀਆਂ ਸਮੇਤ, ਵਿਚਾਰਾਂ ਸਮੇਤ ਬਾਬਾ ਜੀ ਨੇ ਸੇਵਾ ਲਈ। ਹੁਣ ਤੀਸਰੀ ਬਖਸ਼ਿਸ਼ ਤੇ ਚੌਥੀ ਬਖਸ਼ਿਸ਼, ਚਾਰ ਜਵਾਬ ਦਿੱਤੇ ਸਤਿਗੁਰਾਂ ਨੇ। कि मन टिकाण दे, मन दी बिरती टिकण दे चार ए तरीके अपना ले। पहला, जेड़ियां चीजां बिरती खिडाउंदियां उन्हां तों दूर। दूजा, एक दी उपासना। हुण अज सतगुरु गुरु रामदास महाराज सिर ते हाथ रखण, सेवा लैण। तीजा ते चौथा पक्ष, मन दी बिरती नूं टिकाण वास्ते। आओ शब्द दा रस लईए, सतगुर कृपा करन फिर विचार, जिवें जिवें सतगुर सेवा लैणगे जी, सारे कृपा करियो
जी। पव जल डूबत सतगुर काड, पव जल डूबत सतगुर काड, पव जल डूबत सतगुर काड, पव जल जन्म जन्म का टूटा कांड,
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 ओ जन्म जन्म का टूटा कांड, जन्म जन्म का टूटा कांड, पव जल डूबत सतगुर काड, पव जल डूबत सतगुर सृष्टि को दे आधार,
सगल सृष्टि को
गुर के चरण कमल मन प्याए,
गुर के चरण कमल मन प्याए,
दुख दर्द इस तन ते जाए,
दुख दर्द इस तन ते जाए,
पव जल डूबत सतगुर काड, पव जल डूबत
सतगुर
काड, पव जल डूबत सतगुर काड, सहज मन आवे शांत,
सुख सहज मन आवे शांत,
सतगुर की रेन बड़पा की पावे,
सतगुर की रेन बड़पा की पावे,
नानक गुर को सद बल जावे,
नानक गुर को सद बल जावे,
पव जल डूबत सतगुर काड, पव ਜਾਵੇ ਜਲ ਡੂਬਤ
ਸਤਿਗੁਰ ਕਾ
ਪਾਵੇ ਜਲ ਡੂਬਤ ਸਤਿਗੁਰ ਕਾ ਪਾਵੇ ਜਲ ਜਨਮ ਜਨਮ ਕਾ ਟੂਟਾ ਗਾਂਡ ਜਨਮ ਜਨਮ ਕਾ
ਟੂਟਾ
ਗਾਂਡ ਜਨਮ ਜਨਮ ਕਾ ਟੂਟਾ ਗਾਂਡ ਜਨਮ ਜਨਮ ਕਾ ਟੂਟਾ ਪਵ ਜਲ ਡੂਬਤ ਸਤਿਗੁਰ ਕਾ ਪਵਜਲ ਤਾਰਣ ਗੁਰਬੋਹਿਤ ਪਵਜਲ ਤਾਰਣ ਸਿਮਰੋ ਗੁਰਬੋਹਿਤ ਪਵਜਲ ਤਾਰਣ ਪੇਟੀਏ ਨਾ ਹੋਏ ਚੋਣ ਆਉਤਾਰ ਗੁਰ ਪੇਟੀਏ ਨਾ ਹੋਏ ਚੋਣ ਆਉਤਾਰ ਗੁਰ ਪੇਟੀਏ ਨਾ ਹੋਏ ਚੋਣ ਆਉਤਾਰ ਗੁਰ ਪੇਟੀਏ ਨਾ ਹੋਏ ਚੋਣ ਆਉਤਾਰ ਗੁਰਬੋਹਿਤ ਪਵਜਲ ਤਾਰਣ
ਕਹਿੰਦੇ ਗੁਰੂ ਬੋਹਿਤ ਹੈ ਜਹਾਜ਼ ਹੈ ਪਵਜਲ ਤਾਰਨ ਹਾਰ ਪਵਜਲ ਤੋਂ ਤਾਰਨ ਲਈ ਜਹਾਜ਼ ਗੁਰੂ ਦੇ ਬਚਨ ਤੇਰੇ ਲਈ ਜਹਾਜ਼ ਨੇ ਸਿੱਖਾਂ ਗੁਰੂ ਦੇ ਬੋਲ ਗੁਰੂ ਦੀ ਮੱਤ ਤੇਰੇ ਲਈ ਜਹਾਜ਼ ਨੇ ਲੱਖ ਕੋਈ ਆ ਕੇ ਗੁਰੂ ਕੋਲ ਬੈਠਾ ਰਵੇ ਨਾ ਬਚਨ ਮੰਨੇ ਨਹੀਂ ਪਾਰ ਲੰਘੇਗਾ ਬਚਨ ਮੰਨਣ ਵਾਲਾ ਸਭ ਕੁਝ ਲੈ ਜਾਂਦਾ ਹੈ ਸਭ ਕੁਝ ਗੁਰੂ ਨਾਨਕ ਸਾਹਿਬ ਦੇ ਸਪੁੱਤਰ ਪਿੱਛੇ ਰਹਿ ਗਏ ਬਾਬਾ ਲਹਿਣਾ ਜੀ ਸੇਵਾ ਕਰਕੇ ਬਚਨ ਕਮਾ ਕੇ ਸਭ ਕੁਝ ਲੈ ਗਏ ਆਖੋ ਸਤਨਾਮ ਗੁਰੂ ਅੰਗਦ ਸਾਹਿਬ ਦੇ ਪੁੱਤਰ ਪਿੱਛੇ ਰਹਿ ਗਏ ਬਚਨ ਕਮਾ ਕੇ ਸੇਵਾ ਕਰਕੇ ਗੁਰੂ ਅਮਰਦਾਸ ਮਹਾਰਾਜ ਸਭ ਕੁਝ ਲੈ ਗਏ ਗੁਰੂ ਅਮਰਦਾਸ ਮਹਾਰਾਜ ਜੀ ਦੇ ਪੁੱਤਰ ਪਿੱਛੇ ਰਹਿ ਗਏ ਉਹ ਬਚਨ ਕਮਾ ਕੇ ਸੇਵਾ ਕਰਕੇ ਗੁਰੂ ਰਾਮਦਾਸ ਮਹਾਰਾਜ ਜੇਠਾ ਜੀ ਸਭ ਕੁਝ ਲੈ ਗਏ ਆਖੋ ਸਤਨਾਮ ਤੇ ਮੈਂ ਕਹਿ ਦਿਆਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪੁੱਤਰ ਪ੍ਰਿਥੀ ਚੰਦ ਬੜੇ ਸਿਆਣੇ ਸਨ ਸਾਰੀ ਦੇਖ ਰੇਖ ਉਹਨਾਂ ਨੇ ਸੰਭਾਲੀ ਹੋਈ ਸੀ ਸਾਰੀ ਮਾਇਆ ਦੀ ਕਾਰ ਜਿਹੜੀ ਸੀ ਆਣੀ ਜਾਣੀ ਲੰਗਰ ਹੋਰ ਲੈਣੀ ਦੇਣੀ ਸਾਰਾ ਹਿਸਾਬ ਕਿਤਾਬ ਸਭ ਕੁਝ ਪ੍ਰਿਥੀ ਚੰਦ ਜੀ ਕੋਲ ਸੀ ਪਰ ਫਰਕ ਪੈ ਗਿਆ ਕਿੱਥੇ ਫਰਕ ਪੈ ਗਿਆ ਇਹਨਾਂ ਨੇ ਬਚਨ ਕੱਟਣੇ ਸ਼ੁਰੂ ਕਰ ਦਿੱਤੇ, ਉਹਨਾਂ ਨੇ ਬਚਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਮਾਣੇ ਸ਼ੁਰੂ ਕਰ ਦਿੱਤੇ। ਆਖੋ ਸਤਨਾਮ। ਗੱਲ ਤਾਂ ਬਚਨਾਂ ਦੀ ਹੈ, ਗੁਰੂ ਦੀ ਮੱਤ ਗੁਰੂ ਦੇ ਬਚਨਾਂ ਰਾਹੀਂ ਸਾਡੀ ਝੋਲੀ ਚ ਪੈਂਦੀ ਹੈ, ਪੈਂਦੀ ਹੈ ਨਾ ਜੀ। ਗੁਰੂ ਦੀ ਮੱਤ ਗੁਰੂ ਦੇ ਬੋਲਾਂ ਰਾਹੀਂ ਸਾਡੇ ਝੋਲੀ ਚ ਪੈਂਦੀ। ਕਮਾਉਣ ਵਾਲਾ ਸਭ ਕੁਝ ਲੈ ਜਾਂਦਾ, ਕਮਾਉਣ ਵਾਲਾ ਸਭ ਕੁਝ ਲੈ ਜਾਂਦਾ। ਪੜ੍ਹ ਰਹੇ ਹੋ ਨਾ, ਗੁਰ ਬੋਹਿਤ ਭਵ ਜਲ ਤਾਰਨ ਹਾਰ। ਗੁਰੂ ਬੋਹਿਤ ਨੇ, ਜਹਾਜ਼ ਨੇ, ਦੁਨੀਆ ਦਾ ਜਹਾਜ਼ ਤਾਂ ਸਮੁੰਦਰ ਦੀ ਘੁੰਮਣ ਘੇਰੀਆਂ ਚ ਫਸ ਕੇ ਡੁੱਬ ਸਕਦਾ ਹੈ, ਪਰ ਆ ਗੁਰੂ ਰਾਮਦਾਸ ਜੀ ਦਾ ਜਿਹੜਾ ਜਹਾਜ਼, ਇਹ ਤਾਂ ਹੈ ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ। ਇਹ ਜਹਾਜ਼ ਤੇ ਚੜ ਜਾਓਗੇ, ਬਚਨਾਂ ਦੀ ਕਮਾਈ ਕਰ ਲੋਗੇ, ਤੇ ਕਹਿੰਦੇ ਨੇ ਗੁਰ ਬੋਹਿਤ ਭਵ ਜਲ ਤਾਰਨ ਹਾਰ, ਤਾਰਨ ਹਾਰ। ਫਿਰ ਕਹਿੰਦੇ ਗੁਰ ਭੇਟੀਏ ਨਾ ਹੋਏ ਜੌਨ ਅਵਤਾਰ। ਕਹਿੰਦੇ ਜਦੋਂ ਤੂੰ ਗੁਰੂ ਨੂੰ ਮਿਲੇ, ਇੱਕ ਮੈਂ ਬੇਨਤੀ ਕਰਦੇ ਹਾਂ, ਜਦੋਂ ਸਾਡੇ ਆਪਸ ਦੇ ਵਿਚਾਰ ਨਾ ਮਿਲੇ ਨਾ, ਉਹਨੂੰ ਮਿਲਣਾ ਵੀ ਨਹੀਂ ਕਹਿੰਦੇ। ਆਖੋ ਸਤਨਾਮ। ਜਿੱਥੇ ਸਾਡੇ ਵਿਚਾਰ ਨਾ ਮਿਲਣ, ਜਿੱਥੇ ਸਾਂਝ ਨਾ ਹੋਵੇ ਵਿਚਾਰਾਂ ਦੀ, ਜਿੱਥੇ ਮੱਤ ਹੀ ਨਾ ਰਲੇ ਸਾਧ ਸੰਗਤ ਜੀ, ਉਹਨੂੰ ਮਿਲਣਾ ਨਹੀਂ ਕਹਿੰਦੇ। ਉਹ ਮਿਲਿਆ ਹੋਇਆ ਵੀ ਵਿਛੜਿਆ ਹੋਇਆ। ਆਖੋ ਸਤਨਾਮ। ਉਹ ਮਿਲਿਆ ਵੀ ਵਿਛੜਿਆ ਹੈ, ਤੇ ਜਿਹਦੇ ਨਾਲ ਮੱਤ ਮਿਲ ਗਈ, ਵਿਚਾਰ ਮਿਲ ਗਏ, ਸਾਂਝ ਪੈ ਗਈ, ਭਾਵੇਂ ਦੂਰ ਬੈਠਾ ਉਹ ਮਿਲਿਆ ਪਿਆ ਹੈ। ਆਖੋ ਸਤਨਾਮ। ਕਹਿੰਦੇ ਨਾ ਜੋਨ ਅਵਤਾਰ, ਫਿਰ ਤੂੰ ਜੂਨਾ ਚ ਨਹੀਂ ਆਏਗਾ ਜੇ ਗੁਰੂ ਦੇ ਬਚਨਾਂ ਤੇ ਪਹਿਰਾ ਦੇ ਦੇਗਾ। ਕਿਵੇਂ ਕਹਿੰਦੇ ਸਾਹਿਬ?
ਗੁਰ ਬੋਹਿਤ, ਗੁਰ ਬੋਹਿਤ, ਗੁਰ ਬੋਹਿਤ ਭਵ ਜਲ ਤਾਰਨ ਹਾਰ। ਗੁਰ ਬੋਹਿਤ,
ਗੁਰ ਪੇਟੀਏ ਨਾ ਹੋਏ ਜੌਨ ਅਵਤਾਰ, ਗੁਰ ਪੇਟੀਏ ਨਾ ਹੋਏ ਜੌਨ ਅਵਤਾਰ। ਗੁਰ ਗੋਬਿੰਦ, ਗੁਰ ਮੋਹਿਤ, ਗੁਰ ਮੋਹਿਤ ਭਵ ਜਲ ਤਾਰਨ ਹਾਰ। ਗੁਰ ਮੋਹਿਤ, ਗੁਰ ਮੋਹਿਤ ਭਵ ਜਲ ਤਾਰਨ ਹਾਰ।
ਓ ਬਲਹਾਰੀ ਸਤਿਗੁਰ ਚਰਣਾ,
ਓ ਬਲਹਾਰੀ ਸਤਿਗੁਰ ਚਰਣਾ,
ਓ ਬਲਹਾਰੀ ਸਤਿਗੁਰ ਚਰਣਾ,
ਓ ਬਲਹਾਰੀ ਸਤਿਗੁਰ ਚਰਣਾ।
ਧੰਨ ਗੁਰ ਰਾਮਦਾਸ ਜੀ, ਧੰਨ ਗੁਰ ਰਾਮਦਾਸ ਜੀ,
ਧੰਨ ਗੁਰ ਰਾਮਦਾਸ ਜੀ, ਧੰਨ ਗੁਰ ਰਾਮਦਾਸ ਜੀ,
ਧੰਨ ਗੁਰ ਰਾਮਦਾਸ ਜੀ, ਧੰਨ ਗੁਰ ਰਾਮਦਾਸ ਜੀ,
ਧੰਨ ਗੁਰ ਰਾਮਦਾਸ ਜੀ, ਧੰਨ ਗੁਰ ਰਾਮਦਾਸ,
ਧੰਨ ਗੁਰ ਰਾਮਦਾਸ ਜੀ, ਧੰਨ ਗੁਰ ਰਾਮਦਾਸ ਜੀ,
ਧੰਨ ਗੁਰ ਰਾਮਦਾਸ ਜੀ,
ਧੰਨ ਗੁਰ ਰਾਮਦਾਸ ਜੀ, ਧੰਨ ਗੁਰ ਰਾਮਦਾਸ ਜੀ,
ਧੰਨ ਗੁਰ ਰਾਮਦਾਸ ਜੀ, ਧੰਨ ਗੁਰ
ਰਾਮਦਾਸ। ਹੋ ਬਲਹਾਰੀ ਸਤਿਗੁਰ ਚਰਣਾ,
ਹੋ ਬਲਹਾਰੀ ਸਤਿਗੁਰ ਚਰਣਾ।
ਗੁਰ ਬੋਹਿਤ ਸ਼ਬਦ ਪੈ ਤਰਣਾ,
ਗੁਰ ਬੋਹਿਤ ਸ਼ਬਦ ਪੈ ਤਰਣਾ।
ਦੇਖ ਲਓ ਇੱਥੇ ਵੀ ਇਹੀ ਗੱਲ ਕਹੀ, ਕਹਿੰਦੇ ਗੁਰੂ ਬੋਹਿਤ ਨੇ, ਜਹਾਜ਼ ਨੇ, ਕਿਹੜੇ ਜਹਾਜ਼? ਕਹਿੰਦੇ ਸ਼ਬਦ ਪੈ ਤਰਨਾ, ਪੈ ਕਹਿੰਦੇ ਭਵਜਲ ਨੂੰ, ਸ਼ਬਦ ਪੈ ਤਰਨਾ, ਗੁਰੂ ਦੇ ਸ਼ਬਦਾਂ ਦੇ, ਗੁਰੂ ਦੀ ਮੱਤ ਤੇ ਪਹਿਰਾ ਦੇ ਦੇ, ਜੋ ਗੁਰੂ ਕਹਿੰਦੇ ਨੇ ਢਾਲ ਲੈ ਜੀਵਨ ਦੇ ਵਿੱਚ।
ਗੁਰ ਬੋਹਿਤ ਸ਼ਬਦ ਪੈ ਤਰਨਾ,
ਗੁਰ ਬੋਹਿਤ ਸ਼ਬਦ ਪੈ ਤਰਨਾ,
ਗੁਰ ਬੋਹਿਤ ਸ਼ਬਦ ਪੈ ਤਰਨਾ। ਗੁਰ ਮੋਹਿਤ ਸ਼ਬਦ ਪੈ ਕਰਣਾ ਗੁਰ ਮੋਹਿਤ ਗੁਰ ਮੋਹਿਤ ਗੁਰ ਮੋਹਿਤ ਪਵ ਜਲ ਤਾਰਣ ਗੁਰ ਮੋਹਿਤ ਗੁਰ ਮੋਹਿਤ ਗੁਰ ਮੋਹਿਤ ਪਵ ਜਲ ਤਾਰਣ ਗੁਰ ਬੋਹਿਤ ਗੁਰ ਬੋਹਿਤ ਗੁਰ ਬੋਹਿਤ ਪਵ ਜਲ ਤਾਰਣ ਗੁਰ ਬੋਹਿਤ ਗੁਰ ਬੋਹਿਤ ਗੁਰ ਬੋਹਿਤ ਪਵ ਜਲ ਤਾਰਣ
ਬੋਲੋਗੇ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਪਉ ਜਲ ਜਗਤ ਸੰਸਾਰ ਹੈ ਗੁਰ ਮੋਹਿਤ ਨਾਮ ਕਰਾਏ ਇਹੋ ਪਉ ਜਲ ਜਗਤ ਸੰਸਾਰ ਹੈ ਗੁਰ ਮੋਹਿਤ ਨਾਮ ਕਰਾਏ ਗੁਰ ਸਿੱਖੀ ਪਾਣਾ ਮੰਨਿਆ ਗੁਰ ਸਿੱਖੀ ਪਾਣਾ ਮੰਨਿਆ
ਕਹਿੰਦੇ ਗੁਰਸਿੱਖੀ ਜਿਹਨੇ ਗੁਰੂ ਦੀ ਸਿੱਖ ਕਮਾਈ ਜਿਹਨੇ ਗੁਰੂ ਦੀ ਸਿੱਖਿਆ ਨੂੰ ਮੰਨ ਲਿਆ ਪਹਿਲੀ ਸਿੱਖਿਆ ਸੀ ਜਿਹੜੀ ਚੀਜ਼ਾਂ ਤੇਰਾ ਮਨ ਦਾ ਖਿੰਡਾਓ ਕਰਦੀਆਂ ਨੇ ਇਹਦੇ ਚ ਦੋ ਚੀਜ਼ਾਂ ਸਾਂਝੀਆਂ ਹੋਈਆਂ ਸਨ ਇੱਕ ਬਾਹਰ ਮੁਖੀ ਤੇ ਇੱਕ ਅੰਤਰ ਮੁਖੀ ਇੱਕ ਬਾਹਰਲੀਆਂ ਵਸਤੂਆਂ ਨੇ ਇੱਕ ਅੰਦਰਲੀਆਂ ਅੰਦਰਲੀ ਉਹ ਚੀਜ਼ਾਂ ਜਿਹੜੀਆਂ ਤੇਰੀਆਂ ਬਿਰਤੀਆਂ ਖਿਣਾਣ ਦੂਰ ਕਰਦੇ ਦੂਰ ਕਰਦੇ ਜਿਹੜਾ ਇਹ ਗੁਰੂ ਦੀ ਸਿੱਖ ਨੂੰ ਮੰਨੇਗਾ ਸਿੱਖਿਆ ਨੂੰ ਮੰਨੇਗਾ ਸਾਹਿਬ ਕਹਿੰਦੇ ਨੇ ਗੁਰਪੂਰਾ ਪਾਰ ਲੰਘਾਏ ਆਖੋ ਸਤਨਾਮ ਦੂਜਾ ਵਚਨ ਕੀਤਾ ਸੀ ਇੱਕ ਦੀ ਉਪਾਸਨਾ ਨਿਤਨੇਮ ਕੀਤਾ ਬੰਦਗੀ ਕੀਤੀ ਨਹੀਂ ਗੱਲ ਬਣੀ ਲੰਘ ਗਿਆ ਸਾਲ ਲੰਘ ਗਏ ਦੋ ਸਾਲ ਬਸ ਫਿਰ ਦੂਜਾ ਤੀਜਾ ਦਰ ਨਜ਼ਰ ਆ ਜਾਂਦਾ ਸਾਹਿਬ ਦੀ ਸਿੱਖ ਨੂੰ ਮੰਨ ਲਿਆ ਸਾਹਿਬ ਦੀ ਸਿੱਖ ਨੂੰ ਮੰਨ ਲਿਆ ਨਾ ਜੇ ਸਾਹਿਬ ਦੀ ਸਿੱਖ ਨੂੰ ਮੰਨ ਲਏਗਾ ਫਿਰ ਸਾਹਿਬ ਕਹਿੰਦੇ ਗੁਰਸਿੱਖੀ ਪਾਣਾ ਮੰਨਿਆ ਗੁਰਸਿੱਖੀ ਪਾਣਾ ਮੰਨਿਆ ਗੁਰ ਪੂਰਾ ਪਾਰ ਲੰਘਾਏ ਗੁਰ ਪੂਰਾ ਪਾਰ ਲੰਘਾਏ ਗੁਰ ਬੋਹਿਤ ਗੁਰ ਬੋਹਿਤ ਗੁਰ ਬੋਹਿਤ ਪਵ ਜਲ ਤਾਰਣ ਗੁਰ ਬੋਹਿਤ ਪਵ ਜਲ ਤਾਰਣ ਸਾਰੇ ਬੋਲੋ
ਗੁਰ ਬੋਹਿਤ ਗੁਰ ਬੋਹਿਤ ਗੁਰ ਬੋਹਿਤ ਪਵ ਜਲ ਤਾਰਣ ਗੁਰ ਬੋਹਿਤ ਗੁਰ ਬੋਹਿਤ ਗੁਰ ਬੋਹਿਤ ਪਵ ਜਲ ਤਾਰਣ
ਕਿਉਂ ਤਰੀਏ ਵਿਖਿਆ ਸੰਸਾਰ
ਕਿਉਂ ਤਰੀਏ ਵਿਖਿਆ ਸੰਸਾਰ
ਕਿਉਂ ਤਰੀਏ ਵਿਖਿਆ ਸੰਸਾਰ
ਕਿਉਂ ਤਰੀਏ ਵਿਖਿਆ
ਸੰਸਾਰ ਸਤਿਗੁਰ ਬੋਹਿਤ ਪਾਵੇ ਪਾਰ
ਸਤਿਗੁਰ ਬੋਹਿਤ ਪਾਵੇ ਪਾਰ
ਹਾਂਜੀ ਸਤਿਗੁਰ ਬੋਹਿਤ ਪਾਵੇ ਪਾਰ
ਸਤਿਗੁਰ ਬੋਹਿਤ
ਕਹੋਗੇ
ਗੁਰਬੋਹਿਤ 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 ਪਵ ਜਲ ਤਾਰਣ
ਮਹਾਰਾਜ ਨੇ ਤੀਜੀ ਸਮਤ ਦਿੱਤੀ ਪਾਤਸ਼ਾਹ ਕਹਿਣ ਲੱਗੇ ਕਹਿੰਦੇ ਜਿੱਥੇ ਉਹ ਚੀਜ਼ਾਂ ਦੂਰ ਕਰਨੀਆਂ ਜਿਹੜਾ ਮਨ ਦਾ ਖਿੰਡਾਓ ਕਰਦੀਆਂ ਜਿੱਥੇ ਇੱਕ ਦੀ ਉਪਾਸ਼ਨਾ ਜ਼ਰੂਰੀ ਕਹਿੰਦੇ ਉੱਥੇ ਭਾਈ ਤੀਰਥਾ ਜੀ ਆ ਤੀਸਰਾ ਬਚਨ ਸੰਭਾਲਿਓ ਕਿ ਤੁਹਾਡੇ ਵਿਵਹਾਰ ਦੇ ਵਿੱਚ ਸੱਚ ਹੋਵੇ ਆਖੋ ਸਤਨਾਮ ਬੜਾ ਡੂੰਘਾ ਬਚਨ ਜੀ ਤੁਹਾਡੇ ਵਿਵਹਾਰ ਦੇ ਵਿੱਚ ਸੱਚ ਹੋਵੇ ਵਿਵਹਾਰ ਕੀ ਹੈ ਆਚਰਣ ਬਿਹੇਵੀਅਰ ਕਹਿ ਲਓ ਆਚਰਣ ਸੱਚ ਹੋਵੇ ਸੱਚ ਖਰਾ ਹੋਵੇ ਤੇਰੇ ਆਚਰਣ ਤੋਂ ਗੁਰਸਿੱਖੀ ਝਲਕਦੀ ਹੋਵੇ ਤੇਰੇ ਆਚਰਣ ਕਰਕੇ ਗੁਰੂ ਦਾ ਮਾਣ ਵਧੇ ਆਖੋ ਸਤਨਾਮ ਇੱਕ ਦਸਤਾਰ ਧਾਰੀ ਸਿੱਖ ਹੋਵੇ ਇੱਕ ਕੇਸਾ ਧਾਰੀ ਸਿੱਖ ਹੋਵੇ ਸ਼ਰਾਬ ਪੀ ਕੇ ਨਾਲੇ ਦੇ ਕੋਲ ਡਿੱਗਾ ਹੋਵੇ ਆਖੋ ਸਤਨਾਮ ਕਿਹਦੇ ਤੇ ਉਂਗਲ ਕਿਹਦੇ ਤੇ ਉਂਗਲ ਦੱਸੋ ਉਹਦੇ ਤੇ ਉਂਗਲ ਨਹੀਂ ਸਿੱਧਾ ਇੱਥੇ ਉਂਗਲ ਆ ਸਰਦਾਰ ਦੇਖੋ ਜੀ ਕਿੱਥੇ ਪਿਆ ਇੱਦਾਂ ਦੇ ਹੁੰਦੇ ਆ ਇੱਦਾਂ ਦੇ ਸਿਰ ਤੇ ਹੋਵੇ ਦਸਤਾਰ ਕੇਸਾ ਧਾਰੀ ਹੋਵੇ ਗਾਤਰਾ ਪਾਇਆ ਹੋਵੇ ਤੂੰ ਠੇਕੇ ਤੇ ਖੜਾ ਹੋਵੇ ਸਿੱਧਾ ਉਂਗਲ ਬਾਜਾਂ ਵਾਲੇ ਤੇ ਹੈ ਆਖੋ ਸਤਨਾਮ ਸਿੱਧਾ ਉਂਗਲ ਬਾਜਾਂ ਵਾਲੇ ਪਾਤਸ਼ਾਹ ਕਹਿੰਦੇ ਵਿਵਹਾਰ ਦੇ ਵਿੱਚ ਸੱਚ ਆਚਰਣ ਉੱਚਾ ਆਚਰਣ ਤੇਰੇ ਆਚਰਣ ਨੂੰ ਵੇਖ ਕੇ ਕੋਈ ਕਵੇ ਉਹ ਸਿੱਖਾ ਧਨ ਤੂੰ ਤੇ ਧਨ ਤੇਰਾ ਗੁਰੂ ਮੇਰਾ ਵੀ ਚਿੱਤ ਕਰਦਾ ਹੈ ਮੈਂ ਵੀ ਤੇਰੇ ਗੁਰੂ ਦੇ ਚਰਨਾਂ 'ਚ ਵਿਛ ਜਾਵਾਂ ਆਖੋ ਸਤਨਾਮ ਮੈਂ ਵੀ ਤੇਰੇ ਗੁਰੂ ਦੇ ਚਰਨਾਂ 'ਚ ਵਿਛ ਜਾਵਾਂ ਜੇ ਤੂੰ ਐਡਾ ਮਹਾਨ ਹੈ ਤੇਰਾ ਆਚਰਣ ਇਤਨਾ ਸ਼ੁੱਧ ਹੈ ਸੱਚ ਹੈ ਤਾਂ ਤੇਰਾ ਗੁਰੂ ਕਿੱਡਾ ਮਹਾਨ ਹੋਏਗਾ ਆਖੋ ਸਤਨਾਮ ਇੱਕ ਇਤਿਹਾਸਕ ਸਾਖੀ ਜੇ ਭਾਈ ਪਤੰਗ ਜੀ ਲਾਹੌਰ ਦੇ ਵਿੱਚ ਹੋਏ ਨੇ ਇਹਨਾਂ ਦੀ ਆਪਣੀ ਹੱਟੀ ਸੀ ਇੰਨਾ ਉੱਚਾ ਆਚਰਣ ਸੀ ਇਹਨਾਂ ਦਾ ਇੰਨਾ ਉੱਚਾ ਆਚਰਣ ਕਿ ਸ਼ਹਿਰ ਦੇ ਵਿੱਚ ਹੀ ਨਹੀਂ ਦੂਰ ਦੂਰ ਤੱਕ ਇਹਨਾਂ ਦੇ ਸੱਚ ਦੇ ਡੰਕੇ ਸਨ ਇਹਨਾਂ ਦੇ ਉੱਚੇ ਕਿਰਦਾਰ ਦੇ ਡੰਕੇ ਸਨ ਇਹਨਾਂ ਦੀ ਮਹਿਮਾ ਦੂਰ ਦੂਰ ਤੱਕ ਫੈਲੀ ਸੀ ਇੰਨਾ ਲੋਕੀ ਵਿਸ਼ਵਾਸ ਕਰਦੇ ਸਨ ਕਿ ਭਾਈ ਪਤੰਗ ਜੀ ਜਿੱਥੇ ਖੜੇ ਹੋ ਗਏ ਜਿਹਦੀ ਵਕਾਲਤ ਕਰਤੀ ਇਹਨਾਂ ਨੇ ਕਹਿੰਦੇ ਉਹ ਸੱਚ ਹੀ ਹੋਣਾ ਹੈ ਆਖੋ ਸਤਨਾਮ ਇੰਨਾ ਉੱਚਾ ਆਚਰਣ ਸੀ ਇਹਨਾਂ ਦਾ ਆਪਣਾ ਕਾਰੋਬਾਰ ਹੱਟੀ ਸੀ ਤੇ ਨਾਲ ਇਹਨਾਂ ਨੇ ਇੱਕ ਕੰਮ ਹੋਰ ਕਰ ਰੱਖਿਆ ਸੀ ਇਹ ਲੋਕਾਂ ਦੀ ਅਮਾਨਤ ਰੱਖਿਆ ਕਰਦੇ ਸੀ ਧਿਆਨ ਦੇਣਾ ਜੀ ਲੋਕੀ ਇੰਨਾ ਵਿਸ਼ਵਾਸ ਕਰਦੇ ਸਨ ਇੰਨਾ ਵਿਸ਼ਵਾਸ ਘਰੋਂ ਪੂਰੇ ਰੱਜੇ ਹੋਏ ਸਨ ਵਾਹਵਾ ਮਾਇਆ ਸੀ ਜਿਤਨਾ ਕਮਾਉਣਾ ਹਰ ਮਹੀਨੇ ਲਾਹੌਰ ਤੋਂ ਆਉਣਾ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੇ ਵਿੱਚ ਤੇ ਆ ਕੇ ਦਸਵੰਧ ਦੇ ਜਾਣਾ ਸੇਵਾ ਸਫਲੀ ਕਰ ਜਾਣੀ। ਇਹਨਾਂ ਦਾ ਇੱਕ ਹੋਰ ਕੰਮ ਕਿ ਲੋਕੀ ਇੰਨਾ ਵਿਸ਼ਵਾਸ ਕਰਦੇ ਸਨ ਇਹਨਾਂ ਤੇ ਕਿ ਕਿਸੇ ਨੇ ਆਪਣੀ ਅਮਾਨਤ ਰੱਖਣੀ ਹੁੰਦੀ ਸੀ। ਹੁਣ ਤੁਸੀਂ ਅੱਜ ਕੱਲ੍ਹ ਜਿਵੇਂ ਬੈਂਕ ਦੇ ਵਿੱਚ ਤਿਜੋਰੀਆਂ ਲੈਂਦੇ ਹੋ, ਲੋਕਰਸ ਲੈਂਦੇ ਹੋ ਕਿ ਸੇਫ ਹੈ, ਲੋਕਰ ਦੇ ਵਿੱਚ ਸਾਡੀ ਚੀਜ਼ ਸੇਫ ਹੈ, ਕਿਤੇ ਨਹੀਂ ਜਾਂਦੀ, ਜਦੋਂ ਮਰਜ਼ੀ ਚਾਹੀਏ ਉੱਥੇ ਪਾ ਦਈਏ, ਜਦੋਂ ਮਰਜ਼ੀ ਚਾਹੀਏ ਫਿਰ ਕੱਢ ਲਈ। ਏਦਾਂ ਲੋਕੀ ਵਿਸ਼ਵਾਸ ਕਰਦੇ ਸਨ ਭਾਈ ਪਤੰਗ ਜੀ ਤੇ, ਕਹਿੰਦੇ ਘਰ ਭਾਵੇਂ ਮਹਿਫੂਜ਼ ਹੋਵੇ ਨਾ ਹੋਵੇ, ਉਹਨਾਂ ਦੇ ਕੋਲ ਚੀਜ਼ ਮਹਿਫੂਜ਼ ਹੈ, ਕਿਤੇ ਨਹੀਂ ਜਾਂਦੀ। ਲੋਕਾਂ ਨੇ ਆਪਣੀਆਂ ਚੀਜ਼ਾਂ, ਆਪਣੀਆਂ ਮਾਨਤਾਂ ਉੱਥੇ ਰੱਖਣੀਆਂ। ਲਾਹੌਰ ਦਾ ਜਿਹੜਾ ਸੂਬੇਦਾਰ ਸੀ, ਇਹਦਾ ਇੱਕ ਦਰਬਾਰੀ ਸੀ ਸਾਧ ਸੰਗਤ, ਜਿਹਦਾ ਨਾਮ ਆਇਆ ਜਮਾਲ ਖਾਨ। ਇਹਦਾ ਵੀ ਸੱਚਾ ਸੁੱਚਾ ਆਚਰਣ ਸੀ, ਕਿਰਦਾਰ ਸੋਹਣਾ ਸੀ। ਇਹਨੇ ਕਿਧਰੇ 15-20 ਦਿਨ ਲਈ ਬਾਹਰ ਜਾਣਾ ਸੀ ਤੇ ਘਰ ਦੇ ਵਿੱਚ ਇਹਦੇ 200 ਮੋਹਰਾਂ ਸਨ ਸੋਨੇ ਦੀਆਂ। ਇਹਨੇ ਉਹ ਮੋਹਰਾਂ ਚੁੱਕੀਆਂ ਤੇ ਭਾਈ ਪਤੰਗ ਜੀ ਕੋਲ ਆ ਗਿਆ। ਭਾਈ ਪਤੰਗ ਜੀ ਨੂੰ ਕਹਿਣ ਲੱਗਾ, ਕਹਿੰਦੇ ਪਤੰਗ ਜੀ ਬੇਨਤੀ ਹੈ, ਮੈਂ 10-15 ਦਿਨ ਲਈ ਬਾਹਰ ਜਾਣਾ, ਆਪ ਜੀ ਕਿਰਪਾ ਕਰੋ, ਆਹ ਮੇਰੀਆਂ 200 ਮੋਹਰਾਂ ਨੇ, ਆਪ ਜੀ ਕਿਰਪਾ ਕਰੋ ਆਪਣੇ ਕੋਲ ਸੰਭਾਲ ਲਓ, ਮੈਂ 15-20 ਦਿਨ ਬਾਅਦ ਆ ਕੇ ਲੈ ਲਵਾਂ। ਉਸ ਵੇਲੇ ਹੱਟੀ ਤੇ ਬੜੇ ਗਾਹਕ ਖੜੇ, ਬੜਾ ਰਸ਼ ਸੀ ਜੋ ਇਤਿਹਾਸ 'ਚ ਲਿਖਿਆ। ਇਹਨਾਂ ਨੇ ਕਿਹਾ, ਕਹਿੰਦੇ ਠੀਕ ਹੈ ਵੀਰ ਜਮਾਲ ਖਾਨ, ਅਮਾਨਤ ਇੱਥੇ ਰੱਖ ਦਿਓ, ਆ ਕੇ ਲੈ ਲੈਣਾ। ਹੁਣ ਗਾਹਕ ਭੁਗਤਾਉਂਦੇ ਆ, ਸਾਧ ਸੰਗਤ ਧਿਆਨ ਹੀ ਨਹੀਂ ਰਿਹਾ। ਉਹਨਾਂ ਨੇ ਨਾ ਅਮਾਨਤੀ ਖਾਤੇ ਦੇ ਵਿੱਚ ਉਹ 200 ਮੋਹਰਾਂ ਚੜਾਈਆਂ ਤੇ ਨਾ ਅਮਾਨਤੀ ਖਜ਼ਾਨੇ ਦੇ ਵਿੱਚ ਉਹ 200 ਮੋਹਰਾਂ ਪਈਆਂ। ਇੱਕ ਅਮਾਨਤੀ ਖਾਤਾ ਲਾਇਆ ਸੀ ਕਿ ਜਿਹਨੇ ਅਮਾਨਤ ਦਿੱਤੀ ਉਹ ਖਾਤੇ ਚੜਾ ਦਿੰਦੇ ਸਨ ਕਿ ਬਾਈ ਇਸ ਬੰਦੇ ਨੇ ਇਸ ਦਿਨ ਇਹ ਅਮਾਨਤ ਮੈਨੂੰ ਦਿੱਤੀ, ਤੇ ਅਮਾਨਤੀ ਖਜ਼ਾਨਾ ਸੀ ਉਹਦੇ ਵਿੱਚ ਉਹ ਪਾ ਦਿੰਦੇ ਸਨ ਬਾਈ ਆਹ ਪਾਤੀ ਹੈ। ਨਾ ਅਮਾਨਤੀ ਖਾਤੇ 'ਚ ਚੜਾਇਆ ਤੇ ਨਾ ਅਮਾਨਤੀ ਖਜ਼ਾਨੇ ਦੇ ਵਿੱਚ ਉਹ 200 ਮੋਹਰਾਂ ਪਈਆਂ। ਕਾਲੀ ਕਾਲੀ ਸੀ ਉਹ ਮੋਹਰਾਂ ਚੁੱਕੀਆਂ, ਕਿਤੇ ਕੋਈ ਸੁਰਾਈ ਪਈ ਸੀ ਵੱਡੀ ਜੀ ਉਹਦੇ ਵਿੱਚ ਪਾਤੀ ਉਹਦੇ ਵਿੱਚ, ਤੇ ਕਹਿੰਦੇ ਮੈਂ ਬਾਅਦ 'ਚ ਖਾਤੇ 'ਚ ਵੀ ਚੜਾ ਲਾਂਗਾ ਤੇ ਅਮਾਨਤੀ ਖਜ਼ਾਨੇ ਵਿੱਚ ਵੀ ਪਾ ਦਿਆਂਗਾ। ਆਮ ਤੌਰ 'ਤੇ ਆਪਾਂ ਇੱਦਾਂ ਹੀ ਕਰਦੇ ਹਾਂ ਜਦੋਂ ਬਹੁਤ ਕਾਹਲੀ ਹੁੰਦੀ ਹੈ, ਅਤੇ ਕਈ ਵਾਰੀ ਕੋਈ ਚੀਜ਼ ਬੰਦਾ ਦਿੰਦਾ ਆਪਾਂ ਇੱਥੇ ਉੱਥੇ ਰੱਖ ਦਿੰਦੇ, ਫਿਰ ਬਾਅਦ 'ਚ ਭਟਕਦੇ ਫਿਰਦੇ ਹਾਂ, ਆਖੋ ਸਤਨਾਮ, ਫਿਰ ਬਾਅਦ 'ਚ ਭਟਕਦੇ ਫਿਰਦੇ ਹਾਂ, ਦੁਖੀ ਹੁੰਦੇ। 15 ਦਿਨ ਲੰਘੇ, ਜਮਾਲ ਖਾਨ ਆ ਗਿਆ ਜੀ। ਕਹਿੰਦੇ ਪਤੰਗ ਜੀ ਉਹ 200 ਮੋਹਰਾਂ ਤੁਹਾਨੂੰ ਦਿੱਤੀਆਂ ਸਨ, ਕਹਿੰਦੇ ਉਹ ਵਾਪਸ ਕਰ ਦੇ। ਕਹਿੰਦੇ ਹਾਂ ਵੀਰ ਜਮਾਲ ਖਾਨ, ਮੈਂ ਦੇਖ ਲੈਂਦਾ। ਹੁਣ ਖਾਤਾ ਖੋਲਿਆ, ਖਾਤੇ 'ਚ ਮੋਹਰਾਂ ਬੋਲਣ ਦਾ, ਅਮਾਨਤੀ ਖਜ਼ਾਨਾ ਵੇਖਿਆ, ਉੱਥੇ ਖਜ਼ਾਨੇ 'ਚ ਮੋਹਰਾਂ ਹੈ ਨਹੀਂ। ਉਹ ਹੈਰਾਨ, ਕਹਿੰਦੇ ਕਿੱਥੇ ਗਈ, ਇੰਨਾ ਮੈਨੂੰ ਝੋਲਾ ਝੋਲਾ ਯਾਦ ਹੈ, ਮੈਂ ਲਈ ਹੈ, ਇੰਨੇ ਵੀ ਮੇਰਾ ਖਿਆਲ ਦਿੱਤੀ ਹੈ। ਉਹਨਾਂ ਨੇ ਫਿਰ ਅਮਾਨਤੀ ਖਜ਼ਾਨਾ, ਅਮਾਨਤੀ ਖਾਤਾ ਵੇਖਿਆ, ਨਹੀਂ ਕੋਈ ਗੱਲਬਾਤ ਬਣੀ। ਇੱਧਰ ਉੱਧਰ ਛਾਨ ਮਾਰਿਆ, ਨਹੀਂ ਗੱਲ ਲੱਭੀ। ਆ ਕੇ ਕਹਿਣ ਲੱਗੇ, ਕਹਿੰਦੇ ਵੀਰ ਜਮਾਲ ਖਾਨ, ਕਹਿੰਦੇ ਮੈਨੂੰ ਸਮਝ ਨਹੀਂ ਆ ਰਹੀ ਬਈ 200 ਮੋਹਰਾਂ ਤੂੰ ਕਹਿ ਰਿਹਾ, ਨਾ ਖਾਤੇ ਬੋਲਦੇ ਪਏ ਤੇ ਨਾ ਉਹ ਅਮਾਨਤੀ ਖਜ਼ਾਨਾ ਮੈਂ ਜਿੱਥੇ ਰੱਖਦਾ, ਨਾ ਉੱਥੇ ਕੋਈ ਖਜ਼ਾਨਾ ਤੇਰਾ ਮਿਲਦਾ ਪਿਆ। ਜਦੋਂ ਇੰਨੀ ਗੱਲ ਜਮਾਲ ਖਾਨ ਨੇ ਸੁਣੀ, ਉਹਦੇ ਤੋਂ ਹੋਸ਼ ਉੱਡ ਗਏ, ਜ਼ਿੰਦਗੀ ਭਰ ਦੀ ਕਮਾਈ ਸੀ ਉਹਦੀ। ਉਹ ਕਹਿੰਦੇ ਪਤੰਗ ਜੀ ਕੀ ਕਹਿੰਦੇ ਹੋ, ਕਹਿੰਦੇ ਮੈਂ ਤੁਹਾਨੂੰ ਦੇ ਕੇ ਗਿਆ, ਉਸ ਦਿਨ ਬਹੁਤ ਤੁਹਾਡੀ ਹੱਟੀ ਤੇ ਰਸ਼ ਲੱਗਾ, ਬੜੇ ਮਨੁੱਖ ਖੜੇ ਸਨ, ਮੈਂ ਕਾਲੀ ਕਾਲੀ, ਤੁਸੀਂ ਵੀ ਕਾਲੀ ਕਾਲੀ ਲੈ ਕੇ ਰੱਖ। ਕਹਿੰਦੇ ਮੈਨੂੰ ਵੀ ਕਾਲੀ ਸੀ, ਤੁਸੀਂ ਵੀ ਕਾਲੀ ਕਾਲੀ ਲੈ ਕੇ ਰੱਖ। ਕਹਿੰਦੇ ਮੈਨੂੰ ਝੋਲਾ ਝੋਲਾ ਯਾਦ, ਪਰ ਮੈਨੂੰ ਸਮਝ ਨਹੀਂ ਆ ਰਹੀ, ਨਾ ਅਮਾਨਤੀ ਖਜ਼ਾਨੇ 'ਚ ਤੇਰਾ ਉਹ 200 ਮੋਹਰਾਂ ਨੇ, ਨਾ ਅਮਾਨਤੀ ਖਾਤੇ 'ਚ। ਕਹਿੰਦੇ ਮੈਂ ਰੁਕ, ਮੈਂ ਇੱਕ ਵਾਰੀ ਫਿਰ ਵੇਖ ਲਵਾਂ। ਸਾਰੇ ਪਾਸੇ ਝਾਤ ਮਾਰੀ, ਉਹ ਸੁਰਾਈ ਦੇਖਣੀ ਬਾਕੀ ਰਹਿ ਗਈ। ਉਹ ਸਤਸੰਗ ਸਾਰੇ ਪਾਸੇ ਝਾਤ ਮਾਰ ਕੇ ਆਏ, ਕਹਿੰਦੇ ਵੀਰ ਜਮਾਲ ਖਾਨ, ਮੇਰੇ ਕੋਲ ਤੇਰੀ ਅਮਾਨਤ ਨਹੀਂ। ਆਖੋ ਸਤਨਾਮ, ਧਿਆਨ ਦੇਣਾ। ਕਹਿੰਦੇ ਮੇਰੇ ਕੋਲ ਤੇਰੀ ਅਮਾਨਤ ਨਹੀਂ। ਕਹਿੰਦੇ ਪਤੰਗ ਜੀ, ਪੂਰਾ ਲਾਹੌਰ ਸ਼ਹਿਰ ਦੇ ਵਿੱਚ ਤੁਹਾਡੇ ਨਾਮ ਦੇ ਡੰਕੇ ਨੇ, ਤੁਹਾਡੀ ਇਮਾਨਦਾਰੀ ਦੇ ਡੰਕੇ ਨੇ, ਤੁਹਾਡੇ ਉੱਚੇ ਤੇ ਸੁੱਚੇ ਆਚਰਣ ਦੇ ਡੰਕੇ ਨੇ। ਕਹਿੰਦੇ ਤੁਸੀਂ ਇੱਦਾਂ ਕਿਵੇਂ ਕਰ ਸਕਦੇ? ਕਹਿੰਦੇ ਵੀਰ ਜਮਾਲ ਖਾਨ, ਤੇਰੀਆਂ 200 ਮੋਹਰਾਂ ਮੇਰੇ ਕੋਲ ਨਹੀਂ। ਤੂੰ ਭਾਵੇਂ ਹੋ ਸਕਦਾ ਕਿਤੇ ਹੋਰ ਦੇ ਗਿਆ ਹੋਵੇ, ਤੈਨੂੰ ਸ਼ਾਇਦ ਧਿਆਨ ਨਹੀਂ ਆ ਰਿਹਾ, ਧਿਆਨ ਕਰ, ਜ਼ੋਰ ਪਾ ਦਿਮਾਗ। ਉਹ ਕਹਿੰਦੇ ਹੱਦ ਹੋ ਗਈ, ਮੈਂ ਤੁਹਾਨੂੰ ਦੇ ਕੇ ਗਿਆ। ਕਹਿੰਦੇ ਫਿਰ ਜੇ ਬਹੁਤਾ ਤੇਰਾ ਮਨ ਦੁਖੀ ਹੋ ਰਿਹਾ। ਕਹਿੰਦੇ ਵੀਰ ਜਮਾਲ ਖਾਨ, ਕਿਆ ਫਰਕ ਪੈਂਦਾ, 200 ਮੋਹਰਾਂ ਮੈਂ ਤੈਨੂੰ ਆਪਣੇ ਕੋਲੋਂ ਦੇ ਦੇਣਾ, ਆਖੋ ਸਤਨਾਮ। ਕਹਿੰਦੇ ਹੱਦ ਹੋ ਗਈ, ਉਹ ਮੇਰੀ ਚੀਜ਼। ਕਹਿੰਦੇ ਮੈਂ ਹੱਕ ਨਾਲ ਲੈਣੀ, ਮੈਂ ਕਿਉਂ ਖਰਾਬ ਚ ਲਵਾਂ 200 ਮੋਹਰਾਂ? ਉਹ ਕਹਿੰਦੇ ਦੇਖ ਪਤੰਗ, ਮੈਨੂੰ 200 ਮੋਹਰਾਂ ਦੇ ਦੇ, ਨਹੀਂ ਮੈਂ ਸੂਬੇ ਦੀ ਕਚਹਿਰੀ ਦੇ ਵਿੱਚ ਮੈਂ ਮੁਕਦਮਾ ਪੇਸ਼ ਕਰ ਦਾਂਗਾ, ਮੈਂ ਮੁਕਦਮਾ ਕਰ ਦਿਆਂਗਾ ਤੇਰੇ ਖਿਲਾਫ। ਹੁਣ ਭਾਈ ਪਤੰਗ ਜੀ, ਦੇਖਿਆ ਜਾਵੇ ਆਪਣੇ ਵੱਲੋਂ ਸੱਚੇ ਨੇ ਨਾ, ਅਮਾਨਤੀ ਖਜ਼ਾਨਾ ਖਜ਼ਾਨੇ ਵਿੱਚ ਤੇ ਨਾ ਅਮਾਨਤੀ ਖਾਤੇ ਚ, ਤੇ ਨਾ ਲੱਭਦੇ ਪਏ ਉਹਨਾਂ ਨੂੰ, ਮਨ ਚ ਚੋਰ ਤਾਂ ਹੈ ਹੀ ਨਹੀਂ। ਉਹ ਕਹਿੰਦੇ ਭਾਈ ਫਿਰ ਤੂੰ ਜਿੱਦਾਂ ਕਰਨਾ ਤੂੰ ਦੇਖ ਲੈ। ਜਮਾਲ ਖਾਨ ਗਿਆ, ਜਾ ਕੇ ਸੂਬੇਦਾਰ ਨੂੰ ਕਿਹਾ, ਕਹਿੰਦੇ ਜੀ ਇੱਦਾਂ 200 ਮੋਹਰਾਂ ਮੈਂ ਪਤੰਗ ਦੇ ਕੋਲ ਰੱਖੀਆਂ, ਤੇ ਭਾਈ ਸਾਹਿਬ ਹੁਣ ਮੁਨਕਰ ਹੋ ਰਹੇ ਨੇ, ਮਨ ਮੈਲਾ ਹੋ ਚੁੱਕਾ ਉਹਨਾਂ ਦਾ, ਮੇਰੀਆਂ 200 ਮੋਹਰਾਂ ਖਾ ਗਏ ਨੇ। ਆਖੋ ਸਤਨਾਮ। ਕੋਲ ਮੌਲਵੀ ਬੈਠੇ, ਕੋਲ ਬੜੇ ਸਿਆਣੇ ਸਿਆਣੇ ਬੰਦੇ ਬੈਠੇ। ਉਹ ਕਹਿਣ ਲੱਗੇ ਜਮਾਲ ਖਾਨ, ਸੋਚ ਕੇ ਬੋਲ, ਸੋਚ ਕੇ। ਕਹਿੰਦੇ ਕਿਤੇ ਤੇ ਉਂਗਲ ਚੱਕਦਾ ਪਿਆ, ਕਿਤੇ ਤੇ ਉਂਗਲ ਚੱਕ ਰਿਹਾ? ਕਹਿੰਦੇ ਉਹ ਭਾਈ ਪਤੰਗ, ਕਹਿੰਦੇ ਜਿਹਦੀ ਲਾਹੌਰ ਦੇ ਵਿੱਚ ਇੰਨੀ ਇੱਜ਼ਤ ਹੈ ਕਿ ਕੋਈ ਸੋਹਣੀ ਚੱਕਦਾ ਉਹਦੀ। ਆਖੋ ਸਤਨਾਮ। ਆ ਸਿੱਖ ਦਾ ਕਿਰਦਾਰ ਜੇ, ਆਖੋ ਸਤਨਾਮ। ਵਿਵਹਾਰ ਵਿੱਚ ਸੱਚ ਹੋਵੇ, ਵਿਵਹਾਰ ਦੇ ਵਿੱਚ ਸੱਚ। ਉਹਦਾ ਕਿਰਦਾਰ ਐਸਾ ਖੁਸ਼ਬੂ ਵਾਲਾ ਸੀ ਕਿ ਦੂਰ ਦੂਰ ਤੱਕ ਖੁਸ਼ਬੂ ਫੈਲੀ, ਦੂਰ ਦੂਰ। ਇੰਨਾ ਬਿਹੇਵੀਅਰ ਸੋਹਣਾ, ਇੰਨਾ ਆਚਰਣ ਉੱਚਾ, ਇੰਨਾ ਸੋਹਣਾ ਕਿਰਦਾਰ ਉਹਦਾ ਕਿ ਨਵਾਬ ਵੀ ਮੰਨਣ ਲਈ ਤਿਆਰ ਨਹੀਂ, ਤੇ ਮੌਲਵੀ ਵੀ ਮੰਨਣ ਲਈ ਤਿਆਰ ਨਹੀਂ, ਜਿਹੜੇ ਦਰਬਾਰੀ ਕੋਲ ਬੈਠੇ ਉਹ ਵੀ ਮੰਨਣ ਲਈ ਤਿਆਰ ਨਹੀਂ। ਆਖੋ ਸਤਨਾਮ। ਆਪਣੇ ਦਰਬਾਰੀ ਦੀ, ਉਹ ਦਰਬਾਰੀ ਸੀ ਜਮਾਲ ਖਾਨ, ਆਪਣੇ ਦਰਬਾਰੀ ਦੀ ਗੱਲ ਤੇ ਯਕੀਨ ਨਹੀਂ ਹੋ ਰਿਹਾ। ਉਹ ਕਹਿੰਦਾ ਜੀ ਮੈਂ ਕੁਰਾਨੇ ਪਾਕ ਦੀ ਅੱਲਾਹ ਪਾਕ ਦੀ ਸੋਹ ਚੱਕ ਕੇ ਕਹਿੰਦਾ, ਕਹਿੰਦੇ ਮੈਂ ਜਮਾਲ ਖਾਨ, ਭਾਈ ਪਤੰਗ ਨੂੰ 200 ਮੋਹਰਾਂ ਮੈਂ ਦਿੱਤੀਆਂ, ਉਹ ਹੁਣ ਮੁਨਕਰ ਹੋ ਰਿਹਾ, ਉਹ ਨਹੀਂ ਦੇ ਰਿਹਾ। ਸਾਰੇ ਹੈਰਾਨ ਹੋ ਗਏ ਕਿ ਅੱਲਾਹ ਪਾਕ ਦੀ ਸੋਹ, ਕੁਰਾਨੇ ਸ਼ਰੀਫ ਦੀ ਸੋਹ ਇਹ ਝੂਠੀ ਨਹੀਂ ਖਾ ਸਕਦਾ। ਹੁਣ ਉਹ ਸੂਬੇਦਾਰ ਸੋਚੇ ਮੈਂ ਕਰਾਂ, ਮੌਲਵੀਆਂ ਦੇ ਨਾਲ ਸਲਾਹ ਕੀਤੀ, ਹੋਰ ਜਿਹੜੇ ਦਰਬਾਰੀ ਸਲਾਹ ਕੀਤੀ, ਕਹਿੰਦੇ ਕੀ ਕਰੀ? ਕਹਿੰਦੇ ਜੀ ਮੁਕਦਮਾ ਦਾਇਰ ਹੋਇਆ, ਬੁਲਾਉਣਾ ਤਾਂ ਪਏਗਾ, ਬੰਦੇ ਭੇਜੇ ਗਏ, ਭਾਈ ਪਤੰਗ ਜੀ ਨੂੰ ਬੁਲਾ ਕੇ ਲਿਆ। ਕਚਹਿਰੀ ਦੇ ਵਿੱਚ ਭਾਈ ਪਤੰਗ ਜੀ ਆ ਗਏ, ਕਹਿੰਦੇ ਭਾਈ ਪਤੰਗ ਜੀ ਤੁਹਾਡੇ ਉੱਪਰ ਜਮਾਲ ਖਾਨ ਨੇ ਮੁਕਦਮਾ ਕੀਤਾ ਕਿ 200 ਮੋਹਰਾਂ ਇਹਨੇ ਤੁਹਾਨੂੰ ਦਿੱਤੀਆਂ ਤੇ ਤੁਸੀਂ ਦੇਣ ਤੋਂ ਮੁਨਕਰ ਹੋ ਗਏ, ਤੁਸੀਂ ਦੇਣ ਤੋਂ ਆਨਾ ਕਾਨੀ ਕਰ ਰਹੇ ਹੋ, ਉਹ 200 ਮੋਹਰਾਂ ਤੁਸੀਂ ਆਪਣੇ ਕੋਲ ਰੱਖ ਲਈ। ਕਹਿੰਦੇ ਜੀ ਮੇਰੀ ਹੱਟੀ ਤੇ ਜ਼ਰੂਰ ਜਮਾਲ ਖਾਨ ਆਇਆ, ਇਹ ਵੀ ਉੱਥੇ ਆ ਕੇ ਇੰਨੀ ਗੱਲ ਕਹਿ ਰਿਹਾ 200 ਮੋਹਰਾਂ। ਪਰ ਕਹਿੰਦੇ ਸੂਬੇਦਾਰ ਸਾਹਿਬ ਮੈਂ ਅਮਾਨਤੀ ਖਾਤੇ ਵੀ ਦੇਖ ਲਏ, ਮੈਂ ਅਮਾਨਤੀ ਖਜ਼ਾਨਾ ਵੀ ਵੇਖ ਲਿਆ, ਮੈਂ ਦੁਕਾਨ ਦਾ ਚੱਪਾ ਚੱਪਾ ਛਾਂਡ ਮਾਰ ਲਿਆ, ਮੇਰੇ ਕੋਲ 200 ਮੋਹਰਾਂ ਨਹੀਂ, ਮੈਂ ਝੂਠ ਨਹੀਂ ਬੋਲ ਰਿਹਾ। ਆਖੋ ਸਤਨਾਮ। ਹੁਣ ਧਿਆਨ ਦਿਓ, ਕਹਿੰਦੇ ਮੈਂ ਝੂਠ ਨਹੀਂ ਬੋਲ ਰਿਹਾ। ਭਾਈ ਪਤੰਗ ਜੀ ਦਾ ਰੁਤਬਾ ਸੀ, ਭਾਈ ਪਤੰਗ ਜੀ ਦਾ ਬੜਾ ਮਾਣ ਸੀ। ਉਹ ਕਹਿੰਦੇ ਪਤੰਗ ਜੀ ਸਾਨੂੰ ਪਤਾ ਤੁਸੀਂ ਝੂਠ ਨਹੀਂ ਬੋਲ ਰਹੇ, ਔਰ ਸਾਨੂੰ ਇਹ ਵੀ ਯਕੀਨ ਹੈ ਜਮਾਲ ਖਾਨ ਵੀ ਝੂਠ ਨਹੀਂ ਬੋਲ ਰਿਹਾ, ਹੁਣ ਦੱਸੋ ਨਿਰਣਾ ਕਿੱਦਾਂ ਕਰੀਏ? ਕਹਿੰਦੇ ਜੀ ਜਿੱਦਾਂ ਤੁਸੀਂ ਕਹੋਗੇ। ਕਹਿੰਦੇ ਫਿਰ ਠੀਕ ਹੈ, ਨਿਰਣਾ ਅੱਲਾ ਪਾਕ ਦੇ ਉੱਪਰ ਛੱਡ ਦਿੰਦੇ। ਕਹਿੰਦੇ ਜੀ ਮਨਜ਼ੂਰ। ਕਹਿੰਦੇ ਫਿਰ ਇੱਕ ਕੰਮ ਕਰੀਏ। ਹੁਕਮ ਦਿੱਤਾ ਸੂਬੇਦਾਰ ਨੇ, ਕਹਿੰਦੇ ਵੱਡਾ ਕੜਾਇਆ ਲਿਆਓ, ਕੜਾਏ ਦੇ ਵਿੱਚ ਕਹਿੰਦੇ ਤੇਲ ਪਾ ਦਿਓ, ਉਸ ਤੇਲ ਨੂੰ ਉਬਾਲਾ ਦੇ ਦਿਓ। ਕਹਿੰਦੇ ਨੀਚੇ ਅੱਗ ਲਾਤੀ ਗਈ, ਉਬਾਲਾ, ਤੇਲ ਉਬਲਦਾ ਪਿਆ। ਕਹਿੰਦੇ ਹੁਣ ਇਹਦੇ ਵਿੱਚ ਤਾਂਬੇ ਦੇ ਸਿੱਕੇ ਪਾਓ, ਸਿੱਕੇ ਪਾ ਦਿੱਤੇ ਗਏ। ਕਹਿੰਦੇ ਹੁਣ ਫੈਸਲਾ ਅੱਲਾ ਪਾਕ ਕਰਨਗੇ, ਤੁਹਾਡੇ ਦੋਨਾਂ ਨੂੰ ਸਾਡੇ ਵੱਲੋਂ ਇਹ ਹੁਕਮ ਹੈ, ਇਹਦੇ ਵਿੱਚ ਤਾਂਬੇ ਦੇ ਸਿੱਕੇ ਪਾਏ ਜਾ ਰਹੇ ਨੇ, ਹੱਥ ਪਾ ਕੇ ਨੰਗੀਆਂ ਬਾਹਾਂ, ਕੋਈ ਕੱਪੜਾ ਨਹੀਂ ਹੱਥ 'ਤੇ, ਉਬਲਦੇ ਤੇਲ ਦੇ ਵਿੱਚ ਹੱਥ ਪਾਉਣਾ ਕੜਾਹੀ ਦੇ ਵਿੱਚ, ਉਹ ਤਾਂਬੇ ਦੇ ਸਿੱਕੇ ਬਾਹਰ ਕੱਢਣੇ। ਕਹਿੰਦੇ ਇਹ ਹੁਣ ਅੱਲਾ ਪਾਕ ਫੈਸਲਾ ਕਰਨਗੇ, ਜਿਹਦਾ ਹੱਥ ਅੰਦਰ ਜਾ ਕੇ ਸਿੱਕੇ ਨੂੰ ਬਾਹਰ ਕੱਢ ਕੇ ਲਿਆਇਆ ਉਹ ਸੱਚਾ, ਤੇ ਜਿਹਦਾ ਹੱਥ ਅੰਦਰ ਤੱਕ ਨਹੀਂ ਜਾ ਸਕਿਆ, ਸਿੱਕੇ ਨਹੀਂ ਚੱਕ ਸਕਿਆ, ਕਹਿੰਦੇ ਉਹ ਝੂਠਾ। ਆਖੋ ਸਤਨਾਮ। ਪਤੰਗ ਜੀ ਮਨਜ਼ੂਰ ਹੈ? ਕਹਿੰਦੇ ਜੀ ਮੈਨੂੰ ਮਨਜ਼ੂਰ ਹੈ। ਹਾਲੇ ਵੀ ਪਤੰਗ ਜੀ ਕਹਿੰਦੇ ਬਈ ਮੈਨੂੰ ਮਨਜ਼ੂਰ, ਬਈ ਆਪਣੇ ਆਪ 'ਚ ਉਹ ਸੱਚੇ ਨੇ, ਨਾ ਅਮਾਨਤੀ ਖਾਤਾ ਬੋਲ ਰਿਹਾ, ਨਾ ਅਮਾਨਤੀ ਖਜ਼ਾਨਾ ਬੋਲ ਰਿਹਾ। ਜਮਾਲ ਖਾਨ ਮਨਜ਼ੂਰ ਹੈ? ਕਹਿੰਦੇ ਜੀ ਮੈਨੂੰ ਮਨਜ਼ੂਰ ਹੈ। ਜਮਾਲ ਖਾਨ ਵੀ ਸੱਚਾ ਸੀ, ਉਹਨੇ ਦਿੱਤੇ ਨੇ। ਕਹਿੰਦੇ ਫਿਰ ਭਾਈ ਪਤੰਗ ਜੀ ਤੁਸੀਂ ਹੱਥ ਪਾਓ, ਉਬਲਦੇ ਕੜਾਏ ਦੇ ਤੁਸੀਂ ਹੱਥ ਪਾਓ ਤੇ ਤਾਂਬੇ ਦੇ ਸਿੱਕੇ। ਹੁਣ ਤਾਂਬਾ ਬੜੀ ਜਲਦੀ ਸਾਧ ਸੰਗਤ ਗਰਮ ਹੁੰਦਾ, ਹੱਥ ਨਹੀਂ ਪੈਂਦਾ ਤਾਂਬੇ ਨੂੰ, ਤੇ ਇੱਕ ਉਬਲਦੇ ਕੜਾਏ 'ਚ ਹੱਥ ਪਾਉਣਾ ਤੇ ਇੱਕ ਤਾਂਬੇ ਦੇ ਸਿੱਕੇ ਨੂੰ ਪਕੜ ਕੇ ਬਾਹਰ ਕੱਢਣਾ, ਬੜੀ ਕਮਾਲ ਦੀ ਗੱਲ ਹੈ। ਭਾਈ ਪਤੰਗ ਜੀ ਤਿਆਰ ਹੋ ਜੀ? ਤਿਆਰ। ਫਿਰ ਪਹਿਲੇ ਆਪ ਜੀ ਸੱਤ ਬਚਨ ਕੋਲ ਆ ਗਏ, ਕੜਾਏ ਦੇ ਅਰਦਾਸ ਕੀਤੀ, ਨਿਰੰਕਾਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ। ਕਹਿੰਦੇ ਸੱਚਿਆ ਪਾਤਸ਼ਾਹ, ਤੁਹਾਨੂੰ ਪਤਾ ਤੁਹਾਡਾ ਗਰੀਬ ਸਿੱਖ ਸੱਚਾ ਹੈ। ਆਖੋ ਸਤਨਾਮ। ਧਿਆਨ ਦੇਣਾ, ਤੁਹਾਨੂੰ ਪਤਾ ਤੁਹਾਡਾ ਗਰੀਬ ਸਿੱਖ ਸੱਚਾ ਹੈ। ਆਪ ਜੀ ਨੇ ਲਾਜਪਤ ਰੱਖਣੀ, ਆ ਤੇਲ ਉਬਲਦਾ ਪਿਆ, ਹੱਥ ਮੇਰਾ ਨੰਗਾ ਹੈ, ਆਪ ਜੀ ਨੇ ਆਪਣੇ ਸਿੱਖ ਦੀ ਪੈਜ ਰੱਖਣੀ। ਆਖੋ ਸਤਨਾਮ। ਬਸ ਇਹ ਕਹਿ ਕੇ ਸਤ ਸੰਗਤ ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਅੰਦਰ ਹੱਥ ਪਾਇਆ, ਅੰਦਰ ਹੱਥ ਪਾ ਕੇ ਤਾਂਬੇ ਦੇ ਸਿੱਕਿਆਂ ਨੂੰ ਪਕੜ ਕੇ ਬਾਹਰ ਲਿਆਂਦਾ। ਆਖੋ ਸਤਨਾਮ। ਜਦੋਂ ਸਿੱਕੇ ਬਾਹਰ ਕੱਢੇ, ਤੱਤੀ ਵਾਹ ਵੀ ਨਹੀਂ ਲੱਗੀ ਸਤ ਸੰਗਤ ਹੱਥ ਨੂੰ, ਤੱਤੀ ਵਾਹ ਵੀ ਨਹੀਂ ਲੱਗੀ, ਉਬਲਦਾ ਤੇਲ ਹੱਥ ਅੰਦਰ ਗਿਆ, ਝੁਲਸ ਜਾਣਾ ਚਾਹੀਦਾ ਸੀ ਮਾਸ, ਮਾੜਾ ਜਿਹਾ ਵੀ ਤੇਲ ਦਾ ਛਿੱਟਾ ਪੈ ਜਾਵੇ ਨਾ ਮਹਾਰਾਜ, ਮਾਸ ਉਤਰ ਜਾਂਦਾ, ਪਾਣੀ ਪੈ ਜਾਂਦਾ। 10 ਦਿਨ 15 ਦਿਨ ਮਹੀਨਾ ਬੰਦਾ ਕੁਰਲਾਟ ਨਹੀਂ ਉਹਦੀ ਰੁਕਦੀ। ਕਹਿੰਦੇ ਸਤਨਾਮ ਸ੍ਰੀ ਵਾਹਿਗੁਰੂ ਕਰਕੇ ਹੱਥ ਪਾਇਆ, ਨਾ ਹੱਥ ਸੜਿਆ, ਨਾ ਕੋਈ ਜ਼ਖਮ, ਨਾ ਤੇਲ ਕੁਝ ਵਿਗਾੜ ਸਕਿਆ, ਸਾਸਕ ਸਿੱਕੇ ਪਕੜੇ ਤੇ ਬਾਹਰ ਕੱਢ ਕੇ ਲਿਆਂਦੇ। ਆਖੋ ਸਤਨਾਮ। ਗਰਮ ਸਿੱਕੇ ਸੂਬੇਦਾਰ ਦੇ ਅੱਗੇ ਰੱਖ ਦਿੱਤੇ, ਕਹਿਣ ਲੱਗੇ, ਕਹਿੰਦੇ ਲੋ ਜੀ ਸੂਬੇਦਾਰ ਸਾਹਿਬ, ਹੱਥ ਨੂੰ ਕੁਝ ਨਾ ਹੋਇਆ। ਮੌਲਵੀ ਹੋਰ ਸਾਰੇ ਦਰਬਾਰੀ ਉੱਗੇ, ਕਹਿਣ ਲੱਗੇ, ਕਹਿੰਦੇ ਸੂਬੇਦਾਰ ਸਾਹਿਬ, ਆਪ ਜੀ ਨੂੰ ਕਿਹਾ ਸੀ ਨਾ ਭਾਈ ਪਤੰਗ ਜੀ ਦੇ ਉੱਪਰ ਸ਼ੱਕ ਕਰਨਾ? ਕਹਿੰਦੇ ਖੁਦਾ ਤੇ ਸ਼ੱਕ ਕਰਨਾ ਹੈ। ਆਖੋ ਸਤਨਾਮ। ਭਾਈ ਪਤੰਗ ਜੀ ਤੇ ਸ਼ੱਕ ਕਰਨਾ, ਖੁਦਾ ਤੇ ਸ਼ੱਕ ਕਰਨਾ, ਇਹ ਸੱਚੇ ਨੇ। ਹਾਂ ਬਾਈ ਜਮਾਲ ਖਾਨ, ਹੁਣ ਤੇਰੀ ਵਾਰੀ, ਤਿਆਰ? ਡਰਦੇ ਮਨ ਦੇ ਨਾਲ ਕਵੇ, ਕਹਿੰਦੇ ਜੀ ਤਿਆਰ ਹਾਂ, ਹੈ ਸੱਚਾ ਪਰ ਅੰਦਰ ਡਰ ਹੈ, ਡਰ ਇੱਕ ਖੌਫ। ਉਹ ਤੇਲ ਉਬਲਦਾ ਪਿਆ, ਤਾਂਬੇ ਦੇ ਸਿੱਕਿਆਂ ਨੂੰ ਹੱਥ ਪਾਉਣਾ ਖੌਫ, ਤੇ ਜਦੋਂ ਖੌਫ ਨਾ ਸੋਚੀ ਜਾਵੇ ਕਿਵੇਂ ਹੱਥ ਪਾਵਾਂ ਕਿਵੇਂ ਪਾਵਾਂ, ਪਾਵੇ ਫਿਰ ਹਟਾ ਲਵੇ, ਪਾਣ ਲੱਗਾ ਹਟਾਵੇ। ਸੂਬੇਦਾਰ ਨੇ ਕਿਹਾ, ਕਹਿੰਦੇ ਜਮਾਲ ਖਾਨ ਸਿੱਕੇ ਬਾਹਰ ਕੱਢੋ। ਕਹਿੰਦੇ ਜੀ ਹਜ਼ੂਰ। ਹੱਥ ਪਾਇਆ, ਹਾਲੇ ਥੋੜਾ ਜਿਹਾ ਹੀ ਹੱਥ ਪਾਇਆ, ਸਾਸਕ ਚੀਕਾਂ ਮਾਰਦਾ ਬਾਹਰ ਹੱਥ ਕੱਢਿਆ, ਜਿਤਨਾ ਹੱਥ ਪਿਆ ਸੀ ਅੰਦਰ ਤੱਕ ਤੱਕ ਹੀ ਜਾਣਾ ਸੀ, थोड़ा ही हले हथ गया ते पूरा मास झुलस गया। आखो सतनाम, पूरा मास झुलस गया। सड़िया होया हथ बार कढ़िया, गश खा के डिगया ते कहण लगा, कहिंदा मैं मर गया, मैं मर गया। सूबेदार कहण लगा, इहनू चको शाही दवाखाने लै जाओ, इहदा इलाज करो, इहदा इलाज करो, हथ का सही इलाज करो, इहदा हथ राजी होवे, बाकी निरना बाहर च कढांगे। जमाल खान नूं लै गए शाही दवाखाने दे विच, उहदा इलाज शुरू हो गया। भाई पतंग जी ने शुकराना किया धन गुरु अर्जन देव महाराज जी का। घर आ गए, जदों घर आए सात संगत, घर वाली ने पुछया, बच्चिया ने पुछया, कहते की बनया, कहते जिसके सिर ऊपर तू स्वामी सो दुख कैसा। कहते भगवान ने साडे सिर ते पूरे का हाथ है, पूरे का, पूरे का। कहते साडा कोई कुछ नहीं बिगाड़ सकता, क्यों? पूरे ने हर पासे साडी लाज रखनी। इतिहास लिखता, एक दो दिन लंघे, कुछ गाहक ने सौदा मंगया। भाई पतंग जी ने उस सुराई दे विच जिहदे 200 मोहरां पाईआं सन हथ पाया। जदों हथ पाया सुराई दे विच ते मोहरां दी थैली हथ च आ गई, बाहर कढ़ी ओह थैली, जदों खोली ते 200 मोहरां। कहिंदे ओ हो, जमाल खान सच कहिंदा सी, ओह सच कहिंदा सी। जितने गाहक खड़े, परवाह नहीं कीती, कहिंदे तुसीं रुको, वीर जमाल खान की अमानत मेरे को, मैं उन्होंने दे के आवां। दौड़े अमानत देने लई, शाही दवाखाने च उहदा विचारे का इलाज हो रहा, पट्टियां बनियां हुई। वह कहिंदे वीर जमाल खान, वीर जमाल खान तू सच कहिंदा सी, तू सच कहिंदा। कहिंदे की? कहिंदे आ 200 मोहरां तेरिया मेरे कोल ही ने। आखो सतनाम। वह हैरान, जमाल खान हैरान, कहते हद हो गई, हद हो गई। कहते फिर तू झूठ बोलिया सी? कहते ना। कहते ना, मेरे अमानती खजाने दे विच ते ना मेरे अमानती खाते दे विच चढ़िया। कहते जमाल खान गलती मेरी, मैं किधरे सुराई च रख दिती आ तेरी अमानत, नहीं मैनू मिली भाई। मैं अपनी थां सच्चा सी, तू अपनी थां सच्चा सी। कहते वीर जमाल खान सच्चा तू भी सी ते सच्चा मैं भी सी, जद मेरे ध्यान च ही नहीं ते मेरे लिए ते चीज है ही नहीं। आ मिल गई, मैं सच कह रहा, मैं गाहकां नूं भी नहीं भुगताया, मैं दौड़दा आया तेरे को तेरी अमानत देण। कहिंदे आ पकड़ अपनी अमानत। वह अमानत देवे ते जमाल खान कहिंदा हुण ये अमानत मैं नहीं लवांगा। वह कहिंदे हद हो गई, वह तेरिया मोहरां ने क्यों नहीं लैणा। कहिंदे मेरे अंदर हड़ चलता पे सवालां दा, पहले वो शंका मेरी निवृत्त करा। कहिंदे की? कहिंदे मैं सच्चा होंदा होया झूठा पै गया, तू झूठा होंदा होया सच्चा हो गया। कहिंदे तेरा हाथ ओ उबलदा होया कड़ाया कुछ ना कर सकिया। कहिंदे मेरे सच्चे दा हाथ उस तेल ने उबलदे होए कड़ाए ने बाल के रख दिता, साड़ के रख दिता। कहिंदे मैं सच्चा होंदा होया सजा भुगतदा पिया, तू झूठा होंदा होया। कहिंदे मैनू इहदा निरना चाहीदा। कहिंदे किवें? कहिंदे मैनू सजना अपने गुरु को लैके चल। आखो सतनाम। मैनू अपने गुरु को लैके चल। ओ मैं तेरे गुरु कोलों ही निरना कर लेना चाहना, तू तेरे कोल अमानत, तां वी तू बच गया। मैं सच बोल रहा तां वी मैं मर गया। कहिंदे हुण इह अमानत मैं तेरे कोलों नहीं लैणी, चल पहले गुरु कोल चल। दोनों चले श्री अमृतसर साहब, गुरु अर्जन देव महाराज के चरणों च नतमस्तक हो, बुझिया बैठिया हो, उदास हो जिया। साहब ने कहा, कहिंदे पुरखा की होया, की होया? भाई पतंग जी ने सारी वार्ता दसी। कहिंदे महाराज आप जानी जान हो, 200 मोहरां ए जमाल खान मेरे कोल रख गया, मैं खाते च चढ़ाना भुल गया अमानती खजाने च पाना भुल गया। कहते ये लैन आया मैनू वह वस्तु मिली नहीं एदी मैंने मैं ना कर दी मैं मुनकर हो गया। इन्हने केस कर दिता तेल दे विच हाथ पाण दी नौबत आई। मेरे सतगुरा तुसी अपने गरीब सेवक दी पत रखी ते ए सच्चा होंदा होया इहदा हाथ सड़ गया। इहदे मन च शंका बन गई है मैं सच्चा होंदा होया मेरा हाथ सड़ गया मैनू दुख मिलिया इहदे कोल माया पई सी ते ए बा इज्जत बरी हो गया इहनू दुख पो नहीं सकिया। क्यों पातशाह ए जवाब मंग लिया जमाल खान जवाब चाहिदा जी महाराज। कहिंदे इस सवाल ने मैनू टिकण नहीं देना सारी जिंदगी। कहिंदे जमाल खान सच ए है भाई पतंग जी गुरु पीर वाले ने आखो सतनाम। भाई पतंग जी गुरु पीर वाले ने कहिंदे ए अपनी थां ते सच्चे सन। कहिंदे भुल जाना बेईमानी नहीं है ध्यान देना जी भुल जाना बेईमानी नहीं। हां जे इन्हां नूं याद होंदा कि तू 200 मोहरां दित्तियां और तां ए तैनूं मुनकर हो जांदे कि बई मैं नहीं देनी फिर ए बेईमान सन फिर बेईमान। कहिंदे पर इन्हां दी सुरत विच चेता विच ही नहीं ते कहिंदे इहनां दा कसूर किवें होया इन्हां दा कसूर किवें। कहिंदे जद फिर इन्हां दा कसूर ही नहीं दूसरे नंबर ते ए गुरु पीर वाले ने कहिंदे जदों इन्हां ने अरदास कीती साडे चरणां दे विच कहिंदे फिर गुरु पीर नूं फिकर पै जांदी है अपने सेवक दी राखी करनी पैंदी है। आखो सतनाम अपने सेवक दी राखी करनी पैंदी है। कड़ाए दे विच हथ तां इहदा गया सी पर सच कड़ाए दे तेल नू हुक्म कर दिता सी कि हाथ नहीं साड़ना। आखो सतनाम हुक्म कर दिता सी कि हाथ नहीं साड़ना ध्यान देना। ते कहिंदे महाराज मैं सच्चा सी ते मैं फिर क्यों मर गया मैं क्यों मर गया। कहिंदे तू इस करके मर गया ना तेरा कोई गुरु पीर सी ते ना तू किसी गुरु पीर अगे फरियाद कीती। आखो सतनाम कौन तैनू बचांदा भावे तू सच्चा सी कौन तैनू बचांदा कोई तेरा गुरु पीर नहीं। कहन लगा कहिंदे मालका लग गई समझ इहनू पूरा गुरु पीर मिलिया इहनू पूरा गुरु बोहत मिलिया इहने कमाईयां कीतियां उस गुरु पीर ने राखी कीती। ते कहिंदे जमाल खान पता की कहिंदा कहिंदे अज तो बाद जेड़ा गुरु पीर इहदा है उही गुरु पीर मेरा सच्चे पातशाह। अज तो बाद ए जमाल खान तुहाडा होया अज तो बाद तुहाडी सिक्खी लैके तुहाडी सेवकी ते पैरा देंदे आ अज तो बाद जमाल खान तुहाडा होया। को सतनाम हुण भाई पतंग जी ओ माया दे रहे ओ माया लवे ना कहिंदे जी हुण मैनू माया दी लोड़ नहीं। सतगुरु कहिंदे नहीं जमाल खान ए तेरी माया तू लै उत्थे बैठे बैठे उहने मन वेच दिता गुरु अर्जन देव महाराज नूं अपना गुरु मन लिया अपना मुरशद मन लिया गुरु पीर मन लिया ओ माया पतंग जी कोलों लई ते 200 दी 200 मोहरां ही गुरु अर्जन देव जी दे चरणां च रख दित्तियां। कहिंदे पातशाह अपने सेवक वल्लों ए भेटा प्रवान करो। आखो सतनाम जमाल खान कहिंदा अज तो बाद मैं भी माण नाल बोलांगा कि मैनू भी पूरा गुरु पीर मिलिया है। आखो सतनाम साध संगत आ है किरदार है सच व्यवहार दे विच सच इन्ना तगड़ा तेरा सच तेरा किरदार होवे ਔਰ ਦੂਜਾ ਕਵੇ ਤੂੰ ਧਨ ਤੂੰ ਧਨ ਤੇ ਜਿਹਦੇ ਹੁਕਮਾਂ ਦੇ ਵਿੱਚ ਤੂੰ ਚੱਲ ਰਿਹਾ ਜਿਹਦੀ ਬਖਸ਼ਿਸ਼ ਦੇ ਨਾਲ ਤੂੰ ਚੱਲ ਰਿਹਾ ਤੇਰਾ ਗੁਰੂ ਵੀ ਧਨ ਆਖੋ ਸਤਨਾਮ ਤੇਰੇ ਕਰਕੇ ਸਿੱਖਾ ਗੁਰੂ ਦਾ ਮਾਣ ਵਧੇ ਤੇਰੇ ਕਰਕੇ ਗੁਰੂ ਦਾ ਮਾਣ ਘਟੇ ਨਾ ਆਖੋ ਸਤਨਾਮ ਘਟੇ ਆ ਵੇਖ ਲਓ ਕਿੱਡੀ ਬਖਸ਼ਿਸ਼ ਕਿੱਡੀ ਕਿਰਪਾ ਸਤ ਸੰਗਤ ਸਿੱਖ ਪੰਥ ਦੇ ਉੱਪਰ ਮੇਰੇ ਗੁਰੂ ਨਾਨਕ ਸਾਹਿਬ ਜੀ ਦਾ ਏਦਾਂ ਹੱਥ ਹੈ ਮੇਰ ਭਰਿਆ ਏਦਾਂ ਆ ਕਸ਼ਮੀਰ ਦੇ ਵਿੱਚ ਕੀ ਕੁਝ ਹੋਇਆ ਹਾਂਜੀ ਪ੍ਰਕਿਰਤੀ ਦਾ ਕਰੋਪ ਕਹਿ ਲਓ ਕਿੰਨਾ ਕੁਝ ਤਬਾਹੀ ਕੋਈ ਸਾਹਮਣੇ ਆਇਆ ਕੋਈ ਸਾਹਮਣੇ ਨਹੀਂ ਕੋਈ ਆਇਆ ਨਹੀਂ ਆਇਆ ਉੱਥੇ ਦੀ ਮਿਲਟਰੀ ਆਫੀਸ਼ੀਅਲਸ ਨੇ ਇੱਕ ਬੇਨਤੀ ਲਗਾਈ ਦਰਬਾਰ ਸਾਹਿਬ ਕਿ ਆ ਮਨੁੱਖਤਾ ਦਾ ਕੇਂਦਰ ਹੈ ਇਹ ਮਨੁੱਖਤਾ ਦਾ ਕੇਂਦਰ ਇਹ ਕੇਂਦਰ ਸਭ ਵਾਸਤੇ ਹੈ ਇੱਕ ਕਿਰਪਾ ਕਰੋ ਇੱਥੇ ਇਸ ਵੇਲੇ ਸਭ ਤੋਂ ਜ਼ਿਆਦਾ ਪਰੇਸ਼ਾਨੀ ਹੈ ਰੋਟੀ ਦੀ ਆਖੋ ਸਤਨਾਮ ਪਾਣੀ ਦੀ ਆ ਕਿਰਪਾ ਕਰੋ ਤੇ ਇੱਥੋਂ ਸੁਨੇਹਾ ਗਿਆ ਦੱਸੋ ਕਿੰਨੀ ਕੁ ਸੇਵਾ ਕਰੀਏ ਕਹਿੰਦੇ ਇੱਕ ਲੱਖ ਬੰਦੇ ਦਾ ਰੋਜ਼ ਲੰਗਰ ਚਾਹੀਦਾ ਆਖੋ ਸਤਨਾਮ ਇੱਕ ਲੱਖ ਬਈ ਵਾਹ ਇੱਕ ਲੱਖ ਬੰਦੇ ਦਾ ਰੋਜ਼ ਲੰਗਰ ਇੱਥੋਂ ਬਣ ਕੇ ਜਾਣਾ ਤੇ ਉੱਥੇ ਸ਼ਾਬਾਸ਼ੀ ਕੋਈ ਕੈਨੇਡਾ ਤੋਂ ਸਿੰਘ ਆਏ ਕੋਈ ਅਮੈਰੀਕਾ ਤੋਂ ਸਿੰਘ ਆਏ ਬਈ ਸ਼ਾਬਾਸ਼ ਆ ਪੰਥ ਦਾ ਨਾਮ ਉੱਚਾ ਕੀਤਾ ਆ ਬਾਜਾ ਵਾਲੇ ਦਾ ਨਾਮ ਉੱਚਾ ਹੋਇਆ ਆਖੋ ਸਤਨਾਮ ਸਾਰੀ ਦੁਨੀਆਂ ਦੇ ਵਿੱਚ ਇਸ ਚੀਜ਼ ਦੀ ਚਰਚਾ ਉਹ ਗੱਲ ਵੱਖਰੀ ਕਿ ਭਾਵੇਂ ਮੀਡੀਆ ਨੇ ਇਸ ਚੀਜ਼ ਦਾ ਪ੍ਰਚਾਰ ਬਖੂਬੀ ਦੇ ਨਾਲ ਨਹੀਂ ਕੀਤਾ ਚਾਹੀਦਾ ਤਾਂ ਸੀ ਨਿੱਕਾ ਜਿਹਾ ਵੀ ਨਾ ਨਿੱਕਾ ਜਿਹਾ ਵੀ ਕੋਈ ਹੱਲਾ ਹੋ ਜਾਏ ਸਿੱਖ ਕੌਮ ਦਾ ਨਿੱਕਾ ਜਿਹਾ ਸੁਰਖੀਆਂ ਦੇ ਵਿੱਚ ਉਹ ਗੱਲ ਆ ਜਾਂਦੀ ਐਡੀ ਮਹਾਨ ਸੇਵਾ ਸਾਧ ਸੰਗਤ ਇਹਦੀ ਤਾਂ ਖਬਰ ਹੀ ਨਹੀਂ ਬੰਦ ਹੋਣੀ ਚਾਹੀਦੀ ਸੀ ਖਬਰ ਹੀ ਪਰ ਖੈਰ ਸਿੱਖ ਨੂੰ ਇਸ ਚੀਜ਼ ਦੀ ਕੋਈ ਪਰਵਾਹ ਨਹੀਂ ਉਹ ਸਿੱਖ ਦੁਨੀਆਂ ਦੀ ਖੁਸ਼ੀ ਲੈਣ ਵਾਸਤੇ ਨਹੀਂ ਸਿੱਖ ਬਾਜਾਂ ਵਾਲੇ ਦੀ ਖੁਸ਼ੀ ਲੈਣ ਵਾਸਤੇ ਸੇਵਾ ਤੇ ਉਤਰਦੇ ਨੇ ਆਖੋ ਸਤਨਾਮ ਤੂੰ ਮਹਿਮਾ ਕਰ ਨਾ ਕਰ ਹਮ ਵੇਚਿਓ ਹੈ ਸਿਰ ਗੁਰ ਕੇ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਡਰ ਤੂੰ ਮਾੜਾ ਕਹਿ ਤੂੰ ਚੰਗਾ ਕਹਿ ਮੈਂ ਤਨ ਮਨ ਦੇ ਦਿੱਤਾ ਹੈ ਦੇ ਦਿੱਤਾ ਕਸ਼ਮੀਰ ਦੇ ਵਿੱਚ ਵਟਸਐਪ ਦੇ ਵਿੱਚ ਬੜਾ ਸੋਸ਼ਲ ਮੀਡੀਆ ਦੇ ਬੜਾ ਇਸ ਚੀਜ਼ ਦਾ ਪ੍ਰਚਾਰ ਹੋ ਰਿਹਾ ਠੀਕ ਹੈ ਇਲੈਕਟ੍ਰੋਨਿਕ ਮੀਡੀਆ ਨੇ ਕੋਈ ਨਾ ਦੂਸਰੀ ਮੀਡੀਆ ਨੇ ਕੋਈ ਪ੍ਰਚਾਰ ਪਰ ਸੋਸ਼ਲ ਮੀਡੀਆ 'ਚ ਬਹੁਤ ਇਸ ਚੀਜ਼ ਦਾ ਪ੍ਰਚਾਰ ਇੱਥੇ ਤੱਕ ਸਾਧ ਸੰਗਤ ਪੜ੍ਹਨ ਸੁਣਨ ਨੂੰ ਮਿਲਿਆ ਕਿ ਉੱਥੇ ਦੇ ਕਸ਼ਮੀਰੀ ਬੀਬੀਆਂ ਨੇ ਇਹਨਾਂ ਦੇ ਨਾਲ ਰਲ ਕੇ ਬੋਲੇ ਸੋਨੇ ਹਾਲ ਦੇ ਜਕਾਰੇ ਲਾਏ ਤੇ ਕਹਿੰਦੇ ਜੇ ਤੁਸੀਂ ਨਾ ਹੁੰਦੇ ਤੇ ਪਤਾ ਨਹੀਂ ਸਾਡਾ ਕੀ ਹਾਲ ਹੁੰਦਾ ਆਖੋ ਸਤਨਾਮ ਉੱਥੇ ਇਹ ਉੱਚੀ ਆਵਾਜ਼ 'ਚ ਕਿਹਾ ਜਾ ਰਿਹਾ ਧੰਨ ਗੁਰੂ ਧਿਆਨ ਦੇਣਾ ਉੱਚੀ ਆਵਾਜ਼ 'ਚ ਕਿਹਾ ਜਾ ਰਿਹਾ ਧੰਨ ਗੁਰੂ ਪਿਆਰੇ ਧੰਨ ਗੁਰੂ ਪਿਆਰੇ ਆਹ ਕਿਰਦਾਰ ਚਾਹੀਦਾ ਆਹ ਕਿਰਦਾਰ ਸੱਚੇ ਪਾਤਸ਼ਾਹ ਕਿਰਪਾ ਕਰਨ ਅਰਦਾਸ ਨੇ ਪੜ੍ਹਿਆ ਮਨ ਪ੍ਰਸੰਨ ਹੋ ਗਿਆ ਇੱਕ ਹਿੰਦੂ ਬੀਬੀ ਉਹ ਗਰਭਵਤੀ ਤੁਸੀਂ ਵੀ ਮੈਸੇਜ ਪੜ੍ਹਿਆ ਹੋਣਾ ਮੈਂ ਪੜ੍ਹ ਕੇ ਇੰਨਾ ਮੇਰੇ ਮਨ ਨੂੰ ਪ੍ਰਸੰਨਤਾ ਮਿਲੀ ਉਹਦੀ ਡਿਲੀਵਰੀ ਦਾ ਟਾਈਮ ਨੇੜੇ ਜੀ ਬਿਲਕੁਲ ਨੇੜੇ ਉਹਨੂੰ ਪੀੜ ਸ਼ੁਰੂ ਹੋ ਗਈ ਦਰਦਾਂ ਲੱਗ ਗਈ ਬੜਾ ਉਹਨੇ ਸਾਧ ਸੰਗਤ ਹੀਲਾ ਵਸੀਲਾ ਬੜੀ ਮਦਦ ਮੰਗੀ ਕੋਈ ਨਾ ਮਦਦ ਤੇ ਉਤਰਿਆ ਕੋਈ ਨਾ ਸਿੰਘਾਂ ਦੀ ਸਾਧ ਸੰਗਤ ਸਤਿਗੁਰ ਨੇ ਮਿਹਰ ਕੀਤੀ ਉੱਥੇ ਨਿਗਾਹ ਪਈ ਉਹਨਾਂ ਨੇ ਉਹਦੀ ਸੰਭਾਲ ਲੈ ਗਏ ਫਟਾਫਟ ਦੌੜ ਕੇ ਇੰਨੀ ਮਾੜੀ ਹਾਲਤ ਸੀ ਉਸ ਬੀਬੀ ਦੀ, ਇੰਨੀ ਮਾੜੀ ਹਾਲਤ, ਜਦੋਂ ਹਸਪਤਾਲ ਸਿੰਘਾਂ ਨੇ ਪਹੁੰਚਾਇਆ ਪਤਾ ਨਹੀਂ ਕਿਸ ਅਵਸਥਾ 'ਤੇ ਔਰ ਕਿਸ ਤਰੀਕੇ ਦੇ ਨਾਲ, ਕਿਉਂਕਿ ਸਾਰੇ ਪਾਸੇ ਪਾਣੀ, ਕਿੰਨੀ ਔਖਿਆਈ ਦੇ ਨਾਲ ਉਸ ਬੀਬੀ ਨੂੰ ਪਹੁੰਚਾਇਆ ਹੋਣਾ। ਉਹ ਇੰਨੀ ਤੜਫੀ ਵਿਚਾਰੀ ਇੰਨੀ ਕਿ ਡਾਕਟਰਾਂ ਨੇ ਸਾਫ਼ ਕਹਿ ਦਿੱਤਾ, ਕਹਿੰਦੇ ਬੀਬੀ ਨੂੰ ਤਾਂ ਸ਼ਾਇਦ ਬਚਾ ਲਾਂਗੇ, ਕੋਈ ਪੱਕਾ ਨਹੀਂ, ਬੀਬੀ ਨੂੰ ਸ਼ਾਇਦ ਬਚਾ ਲਾਂਗੇ ਪਰ ਬੱਚਾ ਨਹੀਂ ਬਚਣ ਵਾਲਾ। ਆਖੋ ਸਤਨਾਮ। ਬਹੁਤ ਮਾੜੀ ਹਾਲਤ ਦੇ ਵਿੱਚ ਬੀਬੀ ਇੱਥੇ ਪਹੁੰਚੀ, ਬੱਚਾ ਨਹੀਂ ਬਚ ਸਕਦਾ। ਉਹ ਸਿੰਘਾਂ ਨੇ ਕਿਹਾ, ਕਹਿੰਦੇ ਡਾਕਟਰ ਸਾਹਿਬ ਹੱਥ ਬੰਨ ਬੇਨਤੀ, ਕਹਿੰਦੇ ਜਿੱਦਾਂ ਮਰਜ਼ੀ ਵਾਹ ਦਾ ਜ਼ੋਰ ਲਾ ਦਿਓ, ਧਿਆਨ ਦੇਣਾ ਦੂਰ ਦੂਰ, ਕਿਉਂ ਦਵਾਈਆਂ ਵੀ ਹੈ ਨਹੀਂ, ਕਿੱਥੇ ਦਵਾਈਆਂ ਦਾ ਇੰਤਜ਼ਾਮ, ਕਿੱਥੇ ਪਤਾ ਨਹੀਂ ਕਿਵੇਂ ਕਿਵੇਂ ਉਹਨਾਂ ਨੇ ਇੰਤਜ਼ਾਮ ਕੀਤਾ। ਭੱਜ ਕੇ ਕੌਣ ਲੱਗਦੀ ਉਹ ਬੀਬੀ ਜੀ, ਕੌਣ ਲੱਗਦੀ ਬੀਬੀ ਉਹ ਸਿੰਘਾਂ ਦੀ, ਭੱਜ ਕੇ ਕਿਤੇ ਕਿਤੇ ਕਿਲੋਮੀਟਰ ਦੂਰ ਜਾ ਜਾ ਕੇ ਉਹ ਸਿੰਘਾਂ ਨੇ ਇੰਤਜ਼ਾਮ ਕੀਤਾ ਦਵਾਈਆਂ ਦਾ, ਹੋਰ ਵਸਤੂਆਂ ਦਾ, ਭੱਜ ਭੱਜ ਕੇ ਲਿਆ ਰਹੇ ਕਿ ਬੀਬੀ ਤੇ ਉਹਦਾ ਬੱਚਾ ਬਚ ਜਾਵੇ। ਆਖੋ ਸਤਨਾਮ। ਉਹ ਬੱਚਾ ਮਨੁੱਖਤਾ, ਕਿਰਦਾਰ, ਆਹ ਹੈ ਕਿਰਦਾਰ, ਉੱਚਾ ਆਚਰਣ। ਉੱਥੇ ਦੇ ਡਾਕਟਰ ਹੈਰਾਨ, ਸਟਾਫ ਹੈਰਾਨ, ਕਹਿੰਦੇ ਵੀ ਇੰਨੀ ਨੇਕੀ ਤੁਹਾਡੇ ਵਿੱਚ, ਇੰਨੀ ਨੇਕੀ। ਤੇ ਸਾਧ ਸੰਗਤ, ਉੱਥੇ ਸਿੰਘਾਂ ਨੇ ਜਾਪ ਸ਼ੁਰੂ ਕਰ ਦਿੱਤਾ, ਅਰਦਾਸ ਕੀਤੀ ਉਸ ਬੀਬੀ ਤੇ ਉਸ ਬੀਬੀ ਦੇ ਬੱਚੇ ਦੀ ਚੜ੍ਹਦੀ ਕਲਾ ਵਾਸਤੇ। ਆਖੋ ਸਤਨਾਮ। ਕਿ ਬਾਜਾ ਵਾਲਿਆ ਮਿਹਰ ਕਰੀ, ਇਹ ਵੀ ਬੀਬੀ ਰਾਜੀ ਹੋ ਜਾਵੇ, ਇਹਦਾ ਬੱਚਾ ਵੀ ਰਾਜੀ ਰਵੇ। ਆਖੋ ਸਤਨਾਮ। ਬੜੀ ਜਦਮ ਜਦ ਤੋਂ ਬਾਅਦ ਸਾਧ ਸੰਗਤ, ਬੜੀ ਜਦਮ ਜਦ ਤੋਂ ਬਾਅਦ ਗੁਰੂ ਨਾਨਕ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਜਦਮ ਜਦ ਡਾਕਟਰਾਂ ਦੀ, ਉਹ ਬੀਬੀ ਵੀ ਬਚ ਗਈ ਤੇ ਬੀਬੀ ਦਾ ਬੱਚਾ ਵੀ ਬਚ ਗਿਆ। ਆਖੋ ਸਤਨਾਮ। ਡਾਕਟਰ ਕਹਿੰਦੇ ਸਨ, ਡਾਕਟਰ ਕਹਿੰਦੇ ਸਨ ਬੱਚਾ ਬਿਲਕੁਲ ਨਹੀਂ ਬਚ ਸਕਦਾ, ਕਿਉਂਕਿ ਜਿਹੜੀ ਹਾਲਤ 'ਚ ਬੀਬੀ ਆਈ ਹੈ ਨਹੀਂ ਬਚ ਸਕਦਾ। ਪਰ ਮਾਲਕ ਨੇ ਮਿਹਰ ਕੀਤੀ, ਸਿੰਘਾਂ ਦੀ ਪੁਕਾਰ ਸੀ, ਕਿਰਪਾ। ਆਹ ਪੰਥ ਹੈ, ਓਏ ਸੇਕ ਕਿਤੇ ਲੱਗਦਾ, ਦਰਦ ਆਪਣੇ ਆਪ ਨੂੰ ਹੁੰਦਾ। ਆਖੋ ਸਤਨਾਮ। ਪੀੜ ਕਿਸੇ ਨੂੰ ਆ ਰਹੀ, ਦਰਦ ਕਿਸੇ ਨੂੰ, ਧਿਆਨ ਦੇਣਾ, ਪਰ ਉਸ ਦਰਦ ਦਾ ਅਹਿਸਾਸ ਆ ਸਾਨੂੰ ਵੀ ਹੁੰਦਾ। ਆਖੋ ਸਤਨਾਮ। ਸਾਨੂੰ ਵੀ ਉਹ ਬੀਬੀ ਦਾ ਜਦੋਂ ਬੱਚਾ ਹੋਇਆ ਬਿਲਕੁਲ ਠੀਕ ਠਾਕ ਤੰਦਰੁਸਤ, ਤੇ ਸਿੰਘਾਂ ਨੇ ਵਧਾਈ ਦਿੱਤੀ ਬੀਬੀ ਨੂੰ, ਕਹਿੰਦੇ ਭੈਣ ਜੀ ਵਧਾਈਆਂ, ਆਪ ਵੀ ਰਾਜੀ ਤੇ ਤੁਹਾਡਾ ਬੱਚਾ ਵੀ ਰਾਜੀ, ਵਧਾਈਆਂ। ਡਾਕਟਰਾਂ ਨੇ ਦੱਸਿਆ ਬੀਬੀ ਨੂੰ, ਜੇ ਇਹ ਨਾ ਹੁੰਦੇ ਤੇਰਾ ਬੱਚਾ ਤਾਂ ਕੀ, ਤੂੰ ਵੀ ਨਹੀਂ ਬਚਣਾ ਸੀ। ਕਹਿੰਦੇ ਅਸੀਂ ਇਹਨਾਂ ਦੀ ਸੇਵਾ ਨੂੰ ਨਮਸਕਾਰ ਕਰਦੇ ਹਾਂ, ਧੰਨ। ਉਹ ਬੀਬੀ ਰੋਈ ਜਾਵੇ, ਸਿੰਘ ਕਹਿਣ ਲੱਗੇ ਹੁਣ ਰੋਣ ਦਾ ਸਮਾਂ ਨਿਕਲ ਗਿਆ ਬੀਬੀ, ਹੁਣ ਖੁਸ਼ੀਆਂ ਮਨਾ। ਕਹਿਣ ਲੱਗੀ, ਮੈਂ ਤੁਹਾਡਾ ਕਰਜ਼ ਕਿਵੇਂ ਉਤਾਰਾਂਗੀ, ਕਿਵੇਂ ਉਤਾਰਾਂ, ਇਸ ਜਨਮ ਤੇ ਨਹੀਂ ਉਤਾਰ ਸਕਦੀ। ਹਾਂ ਇੱਕ ਤਰੀਕਾ ਹੈ ਮੇਰੇ ਕੋਲ, ਇੱਕ ਤਰੀਕਾ। ਕਹਿੰਦੇ ਕਰਜ਼ ਤਾਂ ਨਹੀਂ ਉਤਾਰ ਸਕਦੀ, ਪਰ ਇੱਕ ਤਰੀਕਾ। ਕਹਿੰਦੇ ਆਹ ਜਿਹੜਾ ਮੇਰਾ ਬੱਚਾ ਹੋਇਆ ਇਹਨੂੰ ਵੀ ਮੈਂ ਸਿੰਘ ਸਜਾਵਾਂਗੀ। ਆਖੋ ਸਤਨਾਮ। ਕਹਿੰਦੇ ਸਾਰੇ ਧਰਮਾਂ ਦੇ ਬੰਦੇ ਮੇਰੇ ਕੋਲ ਲੱਗੇ, ਪਰ ਕਿਸੇ ਨੇ ਮੇਰੀ ਮਦਦ ਨਹੀਂ ਕੀਤੀ। ਕਹਿੰਦੇ ਸਿੰਘ ਏਦਾਂ ਦੇ ਹੁੰਦੇ ਨੇ, ਸਿੱਖ ਏਦਾਂ ਦੇ ਹੁੰਦੇ ਨੇ। ਕਹਿੰਦੇ ਮੈਂ ਉਹ ਹਿੰਦੂ ਬੀਬੀ, ਕਹਿੰਦੇ ਮੈਂ ਇਹਨੂੰ ਨਹੀਂ ਹਿੰਦੂ ਬਣਾਉਣਾ, ਮੈਂ ਇਹਨੂੰ ਸਰਦਾਰ ਬਣਾਉਣਾ, ਸਿੰਘ ਬਣਾਉਣਾ, ਇਹਨੂੰ ਵੀ ਬਾਜਾਂ ਵਾਲੇ ਨੂੰ ਸੌਂਪ ਦੇਣਾ ਕਿ ਬਾਜਾਂ ਵਾਲਿਆ ਇਹਨੂੰ ਵੀ ਆਪਣਾ ਬਣਾ ਲਿਆ। ਆਖੋ ਸਤਨਾਮ। ਕਿ ਤੇਰੇ ਸਿੰਘ ਐਸੇ ਨੇ ਜਿਹੜੇ ਦੂਜਿਆਂ ਦੇ ਦਰਦ ਨੂੰ ਆਪਣਾ ਦਰਦ ਸਮਝਦੇ ਨੇ। ਆਖੋ ਸਤਨਾਮ। ਆਹ ਗੁਰੂ ਰਾਮਦਾਸ ਮਹਾਰਾਜ ਨੇ ਤੀਸਰਾ ਬਚਨ ਦਿੱਤਾ ਜੀ, ਤੀਸਰਾ, ਕਿ ਭਾਈ ਤੀਰਥਾ ਜੀ ਵਿਵਹਾਰ ਦੇ ਵਿੱਚ ਸੱਚ ਰੱਖਣਾ, ਸੱਚ। ਕਹਿੰਦੇ ਲੈ ਸਕਦਾ ਹੈ ਕਿਸੇ ਕਾ ਰੋਣਾ, ਲੈ ਦੇ ਸਕਦਾ ਹੈ ਕਿਸੇ ਕੋ ਖੁਸ਼ੀ ਦੇ। ਆਖੋ ਸਤਨਾਮ। ਲੈ ਸਕਦਾ ਹੈ ਕਿਸੇ ਕਾ ਰੋਣਾ, ਲੈ ਦੇ ਸਕਦਾ ਹੈ ਕਿਸੇ ਕੋ ਖੁਸ਼ੀ ਦੇ ਨਾ ਖੁਸ਼ੀ। ਜਦੋਂ ਜਦੋਂ ਖੁਸ਼ੀਆਂ ਵੰਡੇਗਾ, ਖੁਸ਼ੀਆਂ ਭੱਜ ਭੱਜ ਕੇ ਤੇਰੇ ਘਰ ਆਣਗੀਆਂ। ਆਖੋ ਸਤਨਾਮ। ਤੂੰ ਖੁਸ਼ੀਆਂ ਵੰਡ, ਤੂੰ ਖੁਸ਼ੀਆਂ ਵੰਡ, तेरे घरों खुशियां नहीं निकलन गियां आखो सतनाम। तू रोना वंडेगा ना, तू कल्पना वंडेगा, तू दुख वंडेगा, ते दुखा ने तेरे घर डेरा ला के बह जाना। तू खुशियां वंड, और जिस दिन तू खुशियां वंडन निकलेगा, खुशियां कहणगियां मैं इहदे घरों जाना ही नहीं, आखो सतनाम। इसलिए आ किरदार सिख दा पातशाह दे बोलां ते जिहड़ा जीवन ढाले, जिहड़ा जीवन ढाले। साहिब कहिंदे व्यवहार दे सच होवे, जिस सिख ने आ बचन ढाल लिया, ढाल लिया, ते गुरु तो है ही बोहित ने, जेड़ा बचन कमा लेगा, बचन उनु तार के ले जाएगा, भव सागर तो पार लंघा देगा। खो सतनाम। गुर बोहित, गुर बोहित, गुर बोहित भव जल तारण हार। गुर बोहित, गुर बोहित, गुर बोहित, गुर बोहित पव जल तारण हार। पेटिए ना होए जोन ओकार, गुर पेटिए ना होए जोन ओकार, गुर पेटिए ना होए जोन ओकार, गुर पेटिए ना होए जोन ओकार। गुर बोहित, गुर बोहित, गुर बोहित पव जल तारण हार। गुर बोहित, गुर बोहित, गुर बोहित पव जल तारण हार। पव जल तारण हार, 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 पव जल तारण हार। गुर बोहित, गुर बोहित, गुर बोहित पव जल तारण हार। गुर बोहित, गुर बोहित, गुर बोहित पव जल तारण हार। चार बचन सन, चार बचन भाई तीर्था जी दी झोली च पाए, हुण चौथा बचन दी बख्शिश कर रहे ने। कहिंदे भाई तीर्था जी, किरत करदे आ, वपार करदे आ, एक बोल ते एक तोल होवे, आखो सतनाम। ध्यान देना, कहिंदे एक बोल ते एक तोल होवे, इहदा मतलब की होया? कहिंदे वपार दे विच सच ते नेकी होवे, आखो सतनाम। वपार दे सच ते नेकी हो, एक बोल ते एक तोल, इहनू कहिंदे ने सच ते नेकी। कई कहिंदे ने जी गुरु नानक साहब ने सिख नू किरत करन दी जाच दसी। ध्यान देना, वेलण नहीं, सिख नू किरत करन दी जाच। मैं बेनती करदा, किरत तां पहले भी होंदी सी, ਉਹ ਗੁਰੂ ਨਾਨਕ ਸਾਹਿਬ ਨੇ ਸਿੱਖ ਨੂੰ ਸੁਕਿਰਤ ਕਰਨ ਦੀ ਜਾਚ ਦੱਸੀ। ਆਖੋ ਸਤਨਾਮ। ਸੁਕਿਰਤ ਕਰਨ, ਕਿਰਤ ਤਾਂ ਪਹਿਲੇ ਵੀ ਹੁੰਦੀ ਸੀ, ਸੁਕਿਰਤ ਕਰਨ, ਧਰਮ ਦੀ ਕਿਰਤ ਕਰਨ, ਦਸਾਂ ਨੋਹਾਂ ਦੀ ਕਿਰਤ ਕਰਨ, ਇਮਾਨਦਾਰੀ ਦੀ ਕਿਰਤ ਕਰਨ, ਸੱਚ ਦੀ ਕਿਰਤ ਕਰਨ ਦੀ। ਧਿਆਨ ਦੇਣਾ ਜੀ, ਸੰਗਤ ਜੀ, ਬਹੁਤ ਇਸ ਚੀਜ਼ ਦਾ, ਬਹੁਤ ਜੀ ਅੱਜ ਇਸ ਚੀਜ਼ ਦਾ ਪ੍ਰਚਾਰ ਚਾਹੀਦਾ, ਕਿਉਂਕਿ ਇਹ ਸੱਚ ਹੈ। ਜੈਸਾ ਅੰਨ ਤੈਸਾ ਮਨ, ਆਖੋ ਸਤਨਾਮ। ਜੋ ਜਿਹਾ ਅੰਨ ਉਹੋ ਜਿਹਾ ਮਨ ਬਣ ਜਾਂਦਾ। ਅੱਜ ਕਿਉਂ ਸਾਡੀ ਬੁੱਧੀਆਂ ਮਲੀਨ ਹੋ ਰਹੀਆਂ, ਕਿਉਂ ਸਾਡੇ ਮਨ ਮੈਲੇ ਹੋਈ ਜਾ ਰਹੇ ਨੇ, ਕਿਉਂ ਸਾਡੇ ਬੱਚੇ ਬਾਹਰ ਜਾਈ ਜਾ ਰਹੇ ਸਾਡੇ ਕਹਿਣੇ, ਉਹੋ ਜਿਹਾ ਭ੍ਰਿਸ਼ਟਿਆ ਅੰਨ ਖਾ ਰਹੇ। ਭੈੜੀ ਕਮਾਈ ਦਾ ਅੰਨ ਘਰ ਆਵੇ, ਮਾੜੀ ਕਮਾਈ ਦਾ, ਫਰੇਬ ਦੀ ਕਮਾਈ ਦਾ, ਛਲ ਦੀ ਕਮਾਈ ਦਾ, ਮਾੜੀ ਕਮਾਈ ਦਾ ਅੰਨ ਘਰ ਆਇਆ, ਉਹ ਬੱਚਿਆਂ ਨੇ ਅੰਨ ਖਾਇਆ, ਉਹ ਬੱਚੇ ਤੇਰੇ ਕਦੇ ਸਕੇ ਨਹੀਂ ਰਹਿਣਗੇ. ਆਖੋ ਸਤਨਾਮ. ਉਹ ਵੀ ਭ੍ਰਿਸ਼ਟ ਹੋ ਜਾਣਗੇ, ਉਹਨਾਂ ਦੀ ਵੀ ਬੁੱਧੀਆਂ ਭ੍ਰਿਸ਼ਟ ਹੋ ਜਾਣਗੀਆਂ. ਸਤਿਗੁਰੂ ਨੇ ਸਾਨੂੰ ਸੁਕਿਰਤ ਦੀ ਜਾਂਚ ਦੱਸੀ. ਸੁਕਿਰਤ ਮਨ ਦੀ ਸ਼ਾਂਤੀ ਲਈ. ਆ ਭਾਈ ਤੀਰਥਾ ਜੀ ਦਾ ਸਵਾਲ ਸੀ ਨਾ ਕਿ ਮਨ ਸ਼ਾਂਤ ਕਿਵੇਂ ਹੋਵੇ. ਮਨ ਸ਼ਾਂਤ, ਤੁਸੀਂ ਧਿਆਨ ਦੇਣਾ, ਇਹ ਬੜਾ ਫਰਕ ਪੈਂਦਾ. ਜੇ ਮਾੜੇ ਵਪਾਰ ਦੇ ਅੰਨ ਦੇ ਨਾਲ, ਉਹ ਅੰਨ ਜਿਹੜਾ ਮਾੜੇ ਵਪਾਰ ਚੋਂ ਕਮਾਇਆ ਗਿਆ ਉਹ ਅੰਨ ਖਾਏਗਾ, ਨਹੀਂ ਤੇਰੇ ਮਨ ਨੂੰ ਸ਼ਾਂਤੀ ਰਹਿਣੀ. ਆਖੋ ਸਤਨਾਮ. ਭਾਂਬੜਾਂ ਮੱਚੀਆਂ ਰਹਿਣੀਆਂ, ਉਥਲ ਪੁਥਲ ਬੱਜੀ ਰਹਿਣੀ, ਨਹੀਂ ਸਹਿਜ ਆਉਣਾ, ਜੇ ਨਹੀਂ ਸੰਤੋਖ ਆਏਗਾ, ਕਿਉਂਕਿ ਉਸ ਅੰਨ ਨੇ ਤੈਨੂੰ ਹੋਰ 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 ਤੇਰੀ ਬੁੱਧੀ ਭ੍ਰਿਸ਼ਟ ਕਰਕੇ ਮਾੜੇ ਕੰਮ ਹੀ ਤੇਰੇ ਕੋਲ ਕਰਾਈ ਜਾਣੇ. ਉਹ ਮਾੜੇ ਕੰਮਾਂ ਨੇ ਤੇਰਾ ਮਨ ਟਿਕਣ ਹੀ ਨਹੀਂ ਦੇਣਾ, ਅਸ਼ਾਂਤ ਹੀ ਰਹਿਣ ਦੇਣਾ ਤੇਰੇ ਮਨ ਨੂੰ. ਆਖੋ ਸਤਨਾਮ. ਸ਼ਾਂਤ. ਇਸ ਲਈ ਸਾਹਿਬ ਕਹਿਣ ਲੱਗੇ, ਕਹਿੰਦੇ ਭਾਈ ਤੀਰਥਾ ਜੀ, ਆ ਚੌਥੀ ਸਮਰਥ ਕਿ ਜਿਹੜਾ ਅੰਨ ਘਰ ਆਵੇ ਵਪਾਰ ਤੋਂ ਭਾਵੇਂ ਨੌਕਰੀ ਤੋਂ, ਉਹ ਧਿਆਨ ਨਾਲ ਸੋਚ ਕੇ ਦੇਖਿਆ ਕਰੋ ਕਿੱਥੇ ਨੌਕਰੀ ਕਰ ਰਹੇ ਹੋ, ਕਿੱਥੇ ਨੌਕਰੀ ਕਰ ਰਹੇ. ਮੈਂ ਬੇਨਤੀ ਕਰਦੇ ਹਾਂ, ਹੁਣ ਇੱਕ ਵਪਾਰ ਤਾਂ ਉਹ ਬੰਦੇ ਵੀ ਕਰਦੇ ਜਿਹੜਾ ਨਸ਼ਾ ਦਾ ਵਪਾਰ ਕਰ ਰਹੇ, ਧਿਆਨ ਦੇਣ, ਉਹੀ ਵਪਾਰ ਹੀ ਹੈ. ਇੱਕ ਵਪਾਰ ਉਹ ਵੀ ਹੈ ਜਿਹੜਾ ਸ਼ਰਾਬ ਦਾ ਵਪਾਰ ਕਰ, ਹੋਰ ਨਸ਼ਿਆਂ ਦਾ ਵਪਾਰ ਕਰ. ਕੀ ਉਸ ਵਪਾਰ ਦੇ ਉੱਪਰ ਸਤਿਗੁਰ ਜੀ ਦੀ ਖੁਸ਼ੀ ਹੈ? ਵਪਾਰ ਕਰਨ ਵਾਲਿਓ ਚਾਤ ਮਾਰ ਲਿਓ, ਨਹੀਂ ਖੁਸ਼ੀ. ਇਸ ਵਪਾਰ ਦੀ ਮਾਇਆ ਦਾ ਕੋਈ ਸੁੱਖ ਨਹੀਂ ਮਿਲਣਾ ਜੇ ਤੁਹਾਨੂੰ ਕੋਈ ਸੁੱਖ. ਜਿਹੜਾ ਵਪਾਰ ਦੂਜਿਆਂ ਦਾ ਘਰ ਫੂਕ ਕੇ ਰੱਖ ਦੇਵੇ, ਦੂਜਿਆਂ ਦੇ ਘਰ ਸੋਨੇ ਕਰ ਦੇਵੇ, ਜਵਾਨੀਆਂ ਗਰਕ ਹੋ ਗਈਆਂ, ਪੰਜਾਬ ਦੀਆਂ ਗਰਕ ਹੋ ਗਈਆਂ, ਬੇੜਾ ਗਰਕ ਹੋ ਗਿਆ ਪੰਜਾਬ. ਪਿੰਡਾਂ 'ਚ ਜਾ ਕੇ ਵੇਖੋ ਤੁਸੀਂ ਸਾਧ ਸੰਗਤ, ਇਕੱਲਾ ਇਕੱਲਾ ਪੁੱਤਰ ਨਸ਼ਿਆਂ ਦੇ ਵਿੱਚ ਗਲਤਾਨ, ਗੁੜ ਦੇ ਫੇਲ, ਘਰ ਦੇ 'ਚ ਭੁੱਖਮਰੀ, ਜਿਤਨੀ ਮਾਇਆ ਘਰ ਨਸ਼ੇ ਲੈਣ ਦੇ ਵਿੱਚ ਉਹ ਰੁਝਾਨ ਲੱਗਾ ਹੋਇਆ. ਫਿਰ ਕੀ ਘਰ ਦੀਆਂ ਕੰਨਾਂ ਤੱਕ ਪੱਟ ਪੱਟ ਕੇ, ਇੱਟਾਂ ਤੱਕ ਪੱਟ ਕੇ ਉਹ ਵੇਚ ਕੇ ਉਹ ਨਸ਼ਾ ਪੂਰਤੀ ਲਈ ਆਪਣੇ ਸਾਧ ਸੰਗਤ ਕੰਮ ਕਰ ਰਿਹਾ. ਨਸ਼ਾ ਪੂਰਤੀ ਘਰ ਖਾਣ ਦੇ ਲਾਲੇ, ਅਖੀਰ ਤੜਫ ਤੜਫ ਕੇ ਉਹ ਬੱਚਾ ਜਾਨ ਦੇ ਦਿੰਦਾ, ਤੜਫ ਤੜਫ ਕੇ ਮਰ ਰਿਹਾ. ਆ ਕੀ ਕਰੇਗਾ ਇਹਨਾਂ ਕਮਾਈਆਂ ਤੋਂ, ਕੀ ਕਰੇਗਾ? ਜਿਹੜੇ ਚੈਨਲਾਂ ਰਾਹੀਂ ਸੁਣ ਰਹੇ ਹੋ ਭਾਈ, ਸੁਣ ਰਹੇ ਹੋ ਨਾ, ਵੈਸੇ ਤਾਂ ਕੋਈ ਉਮੀਦ ਨਹੀਂ ਹੁੰਦੀ ਕਿ ਇਹਨਾਂ ਦੀ ਜ਼ਮੀਰਾਂ ਜਾਗਣ, ਪਰ ਆ ਹੱਥ ਬਣ ਬੇਨਤੀ ਹੈ, ਇਹ ਹੱਥ ਬਣ ਬੇਨਤੀ, ਸੁਕਿਰਤ ਕਰੋ, ਸੁਕਿਰਤ ਕਰੋ. ਆਪਣੀ ਖੁਸ਼ੀ ਪਿੱਛੇ, ਆਪਣੇ ਘਰ ਭਰਨ ਪਿੱਛੇ ਉਹ ਦੂਜਿਆਂ ਦੇ ਘਰ ਵੇੜੇ ਗਰਕ ਕਰੋਗੇ, ਦੂਜਿਆਂ ਦੇ ਘਰ ਦੇ ਵਿੱਚ ਪਿੱਟਣਾ ਪਾਓਗੇ. ਗੁਰੂ ਰਾਮਦਾਸ ਮਹਾਰਾਜ ਜੀ ਸਮਤ ਦੇਣ ਲੱਗੇ, ਕਹਿੰਦੇ ਕਿਰਤ ਕਰਦਿਆਂ ਇੱਕ ਬੋਲ ਇੱਕ ਤੋਲ, ਸੁੱਚੀ ਕਿਰਤ ਸੱਚੀ ਕਿਰਤ, ਐਸੀ ਕਿਰਤ ਜਿਹਦੇ ਵਿੱਚ ਤੇਰੇ ਘਰ ਦਾ ਵੀ ਭਲਾ ਹੋਵੇ ਤੇ ਦੂਸਰਿਆਂ ਦਾ ਵੀ ਭਲਾ ਹੋਵੇ. ਆਖੋ ਸਤਨਾਮ. ਮਾੜੀ ਕਿਰਤ ਦਾ ਪੈਸਾ ਘਰ ਆਇਆ, ਉਹਨੇ ਤੇਰਾ ਮਨ ਵੀ ਬੇਚੈਨ ਕਰਨਾ, ਘਰ ਦੇ ਜੀਆਂ ਦਾ ਵੀ ਮਨ ਬੇਚੈਨ ਕਰਨਾ, ਘਰ ਦੀ ਥਰਥਲੀ ਮਚੀ ਰਹਿਣੀ ਹੈ. ਨਹੀਂ ਸ਼ਾਂਤੀ ਆਏਗੀ, ਜੇ ਨਹੀਂ ਸ਼ਾਂਤੀ ਆਏਗੀ ਤੜਫਦੇ ਤੜਫਦੇ ਹੀ ਰਹੋਗੇ. ਇਸ ਲਈ ਮੇਰੇ ਗੁਰੂ ਦੇ ਬੋਲ, ਮੇਰੇ ਗੁਰੂ ਦੇ ਵਾਕ ਨੇ, ਜਿਹੜਾ ਇਹ ਗੁਰੂ ਦੀ ਮੱਤ ਨੂੰ ਗ੍ਰਹਿਣ ਕਰ ਲਏਗਾ, ਜਿਹੜਾ ਗੁਰੂ ਦੀ ਮੱਤ ਨੂੰ ਗ੍ਰਹਿਣ ਕਰਕੇ ਤੁਰ ਪਏਗਾ. ਚਾਰ ਸਮਤਾਂ ਦਿੱਤੀਆਂ ਜਦੋਂ ਭਾਈ ਤੀਰਥਾ ਜੀ ਨੇ ਕਿਹਾ ਨਾ कि मन की शांति किवें बने। आ चार काम कर लियो, यकीन जानना मैं गुरु की हजूरी च कहना, आ चार काम जिहड़ा सिख जिहड़े आ चार काम ते जिहड़ा पैरा दे देगा, टिक जाएगा मन, संतोखी हो जाएगा मन, बिल्कुल ऐन सहज विच आ जाएगा मन, नहीं खिंडेगा सात संगत, नहीं खिंडेगा मन दी बिरतियां, नहीं खिंडनगियां। सतगुर कृपा करन आओ, मेहर करियो सारे जी, सारे पढ़ियो।
गुर बोहित पव जल तारण हार, गुर बोहित पव जल तारण हार, गुर बोहित पव जल तारण हार, पव जल तारण हार,
पव जल तारण
हार, पव जल तारण हार, गुर बोहित पव जल डूबत सतगुर काड़े, पव जल डूबत सतगुर काड़े,
सारे कह दे
पव जल डूबत सतगुर काड़े, पव जल सतगुर का, जन्म जन्म का टूटा कांड,
जन्म जन्म का टूटा,
जन्म जन्म का टूटा कांड, जन्म जन्म का टूटा, पव जल डूबत सतगुर काड़े, पव जल डूबत सतगुर काड़े, पव जल डूबत सतगुर काड़े, पव जल डूबत सतगुर काड़े जी, सतगुर काड़े, सतगुर काड़े।
सत श्री अकाल।